गुरु वाहे 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 गुरु वाहेगुरु जी का खालसा वाहेगुरु जी की फतेह।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਆਰੇ ਆਇਆ। ਨਾਨਕ ਕੋ ਪ੍ਰਭ ਭਿਉ ਕਿਰਪਾਲਾ, ਸਤਿਗੁਰ ਪੂਰਾ ਪਾਇਆ। ਪਾਖੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ। ਪਰਵਾਨ ਗਣੀ ਸੇਈਏ ਆਏ, ਸਫਲ ਤਿਨਾ ਕੇ ਕਾਮਾ। ਮੇਰੇ ਰਾਮ ਹਰ ਜਨ ਕੈ ਹੋਂ ਬਲ ਜਾਈ, ਕਿਸਾਂ ਕਾ ਕਰ ਚਵਰ ਟੁਲਾਵਾ, ਚਰਨ ਧੂੜ ਮੁਖ ਲਾਈ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਸੱਚਾ ਅਮਰ ਸੱਚੀ ਪਾਤ ਸਾਹੀ, ਸੱਤੇ ਸੇਤੀ ਰਾਤੇ। ਸੱਚਾ ਸੁਖ ਸੱਚੀ ਵਡਿਆਈ, ਜਿਸਕੇ ਸੇ ਤੁਮ ਜਾਤੇ। ਸੱਚਾ ਅਮਰ ਸੱਚੀ ਪਾਤ ਸਾਹੀ, ਸੱਚੇ ਸੇਤੀ ਰਾਤੇ। ਸੱਚਾ ਸੁਖ ਸੱਚੀ ਵਡਿਆਈ, ਜਿਸਕੇ ਸੇ ਤਿਨ ਜਾਤੇ। ਪੱਖਾਂ ਫੇਰੀ ਪਾਣੀ ਢੋਵਾ, ਹਰ ਜਨ ਕੈ ਪੀਸਣ ਪੀਸ ਕਮਾਵਾ। ਨਾਨਕ ਕੀ ਪ੍ਰਭ ਪਾਸ ਬੇਨਤੀ, ਤੇਰੇ ਜਨ ਦੇਖਣ ਪਾਵਾ। ਪਾਖੜੇ ਹਰ ਸੰਤ ਤੁਮਾਰੇ, ਦਿਨ ਕਰ ਧਨ ਹਰ ਨਾਮਾ। ਪਾਖੜੇ ਹਰ ਸੰਤ ਤੁਮਾਰੇ, ਦਿਨ ਕਰ ਧਨ ਹਰ ਪਾਖੜੇ ਹਰ ਸੰਤ ਤੁਮਾਰੇ, ਦਿਨ ਕਰ ਧਨ ਹਰ ਨਾਮਾ। ਪਾਖੜੇ ਹਰ ਸੰਤ ਤੁਮਾਰੇ, ਦਿਨ ਕਰ ਧਨ ਹਰ ਨਾਮਾ। ਆਹ ਤਨ ਹਰ ਨਾਮਾ ਜੀ ਦਿਲ ਕਰ ਤਨ ਹਰ ਨਾਮਾ ਜੀ ਤਨ ਹਰ ਨਾਮਾ ਜੀ ਦਿਲ ਕਰ ਤਨ ਹਰ ਨਾਮਾ ਜੀ ਤਨ ਹਰ ਨਾਮਾ ਜੀ ਦਿਲ ਕਰ ਤਨ ਹਰ ਨਾਮਾ ਜੀ ਤਨ ਹਰ ਨਾਮਾ ਜੀ ਦਿਲ ਕਰ ਤਨ ਹਰ ਨਾਮਾ ਜੀ ਤਨ ਹਰ ਨਾਮਾ ਜੀ ਜਿਨ ਕਰ ਤਨ ਹਰ ਨਾਮਾ ਜੀ ਤਨ ਹਰ ਨਾਮਾ ਜੀ ਜਿਨ ਕਰ ਤਨ ਹਰ ਨਾਮਾ ਜੀ ਆਪਣੇ ਹਰ ਸੰਤ ਤੁਮਾਰੇ ਦਿਨ ਕਰ ਧਨ ਹਰ ਨਾਮਾ ਆਪਣੇ ਹਰ ਸੰਤ ਤੁਮਾਰੇ ਦਿਨ ਕਰ ਧਨ ਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਵਾਹਿਗੁਰੂ ਆਹੇ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੀਏ, ਚਿੱਤ ਬਿਰਤੀਆਂ ਕਰੀਏ ਇਕਾਗਰ, ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ, ਬਹੁਤ ਹੀ ਪਿਆਰਾ ਪਰਿਵਾਰ ਅਟਵਾਲ ਪਰਿਵਾਰ, ਮਾਤਾ ਹਰਭਜਨ ਕੌਰ ਜੀ ਇਹਨਾਂ ਦੇ ਸਾਰੇ ਪਰਿਵਾਰਕ ਮੈਂਬਰ, ਬਾਬਾ ਸਤਨਾਮ ਸਿੰਘ ਜੀ, ਭਾਈ ਚਲਮਲ ਸਿੰਘ ਜੀ, ਬੀਬੀ ਦਸ਼ਮੇਸ਼ ਕੌਰ, ਸਾਰੇ ਹੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪਿਆਰ ਦੇ ਹੀ ਬਹੁਤ ਪਿਆਰਾ ਇਹ ਪਰਿਵਾਰ, ਜਿਨ੍ਹਾਂ ਨੇ ਸਤਿਗੁਰਾਂ ਦਾ ਓਟ ਆਸਰਾ ਲਿਆ। ਪਰਸੋਂ ਤੁਰਦਰਗਾਹੀ ਇਲਾਹੀ ਬਖਸ਼ੀ ਬਾਣੀ, ਜਿਸ ਦੇ ਅਖੰਡ ਪਾਠ ਸਹਿਬਾਨ ਆਪਣੇ ਘਰ ਗ੍ਰਹਿ ਦੇ ਅੰਦਰ ਆਰੰਭ ਕਰਵਾਏ, ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ ਜੋ ਉਹਨਾਂ ਮਹਾਂਪੁਰਸ਼ਾਂ ਦੀ ਸਿਮਰਤੀ ਦੇ ਅੰਦਰ, ਯਾਦ ਦੇ ਅੰਦਰ ਇਸ ਪਰਿਵਾਰ ਨੇ, ਸਾਰੀ ਸੰਗਤਾਂ ਨੇ ਸਤਿਗੁਰਾਂ ਦਾ ਓਟ ਆਸਰਾ ਲਿਆ। ਸਤਿਗੁਰ ਨੇ ਰਹਿਮਤ ਕੀਤੀ ਹੈ, ਬਾਣੀ ਆਦਿ ਤੋਂ ਮੱਧ, ਮੱਧ ਤੋਂ ਸੰਪੂਰਨ ਨਿਰਵਿਘਨਤਾ ਸਹਿਤ ਪੜ੍ਹੀ ਅਤੇ ਸੁਣੀ ਗਈ ਹੈ। ਗੁਰੂ ਪਾਤਸ਼ਾਹ ਜੀ ਨੇ ਅਰਦਾਸ ਤੋਂ ਉਪਰੰਤ ਜੋ ਆਪਾਂ ਅਰਦਾਸ ਕੀਤੀ, ਸਾਰਿਆਂ ਦੀ ਭਾਵਨਾ ਹੁੰਦੀ ਹੈ ਅਰਦਾਸ ਜੋ ਦਿਲ ਤੋਂ ਕਰਦੇ ਹਨ, ਸਤਿਗੁਰੂ ਜੀ ਸੁਣਦੇ ਹਨ, ਮੰਨਦੇ ਹਨ, ਅਤੇ ਅਰਦਾਸ ਤੋਂ ਬਾਅਦ ਜੋ ਹੁਕਮਨਾਮਾ ਆਇਆ ਉਸ ਦੇ ਵਿੱਚ ਫਰਮਾਨ ਕੀਤਾ ਹੈ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੈ, ਕਿ ਉਹ ਆਪਣੇ ਬਿਰਦ ਦੀ ਸੰਭਾਲਦਾ ਹੈ, ਬਿਰਦ ਬਾਣੇ ਦੀ ਲਾਜ ਰੱਖਦਾ ਹੈ, ਔਖੀ ਘੜੀ ਕਦੇ ਦੇਖਣ ਨਹੀਂ ਦਿੰਦਾ। ਹੁਣ ਇੱਥੇ ਤੁਸੀਂ ਬੜੀ ਦੂਰ ਦੂਰ ਤੋਂ, ਇੰਨੇ ਰੁਝੇਵਿਆਂ ਭਰੀ ਜ਼ਿੰਦਗੀ ਹੈ ਤੁਹਾਡੀ, ਪਿਆਰ ਹੈ ਜਿੱਥੇ ਪਰਿਵਾਰ ਦਾ ਪਿਆਰ, इस गुरु दरबार दे विच सारयां नूं लै के आया। असीं वी वतनों पार तुहाडे इत्थे दर्शन कीते। बहुत ही प्यारी इह संगत है, महापुरशां दे इत्थे मुबारक चरण पे। चरण पैण तों पहलां ही एक इत्थे शुरुआत कर दित्ती गई, जो साडी बहुत ही जरूरी लोड़ है। बाकी कामां नूं इन्नी इंपोर्टेंस नहीं दित्ती, कोई प्रायोरिटी नहीं दित्ती। जो असल कारज है जिंदगी दा, ओह है सतसंगत। पई प्राप्त मानुख दे हरिया, गोविंद मिलन की एह तेरी वरिया। अवर काज तेरे कितै ना काम, मिल साध संगत भज केवल नाम। केवल नाम सतगुर कै कर केवल नाम। महापुरशां दे नाल मिलाप, क्योंकि प्रेमी परिवार है जिन्हां नूं सारे बाबे का परिवार कह के सद्दे हन। उत्थे बहराम नगर पीर अब्दुल्ला शाह बड़ी कृपा मार्फत दे फकीर, उन्हां तों वरसाए अली अहमद जी महापुरश, जिन्हां दा उत्थे इन्हां दे बहुत बड़ा सोहणा कुल्ला है, 2 एकड़ जमीन दे विच बड़ा सोहणा इन्हां ने सेवा कर रहे हन। हुणे ही इत्थे जो हुण मौजूदा उत्थे सेवा करदे ने, इन्हां दे चाचा जी ओह बाबा परिवार चों आए सन। किन्नियां उन्हां दीआं अजमतां, उन्हां फकीरां दीआं पीरां दीआं बख्शिशां रहमतां इस परिवार दे उत्ते हन। होर भी बहुत सोहणा कर्म ऐसा बनिया कि महापुरशां दे नाल पहला उन्हां दीआं, क्योंकि 1973 दे विच वड्डे संत महाराज राड़ा साहब वालिआं ने यह फरमान कीता सी उस समय के मीडिए दे नाल प्रचार करो। महापुरश तां जिवें इत्थे घर च रहिंदे हन, उस समय उह यूपी च सन, फार्म चलाउंदे सन। उन्हां ने भी पहलां सर्विस कीती, फौज विच रहे, 24 साल दी सर्विस सी जदों वड्डे संत महाराज जी ने उन्हां नूं कहा कि तुसीं यूपी जाओ, नाम बाणी दा प्रचार करो, जिथे अपना कारोबार करना उत्थे सत्संग करो, सत्संग नहीं छड्डणा आखरी सवास तक। 1973 च महापुरश उत्थे गए तां उह कहण लगे कि हुण इह संगत बहुत प्यार वाली इत्थे हो गई, हुण संभालो। महापुरश कहिंदे इह नहीं कहना कि मैं हुण इह नहीं करना सत्संग, सत्संग तां आखरी सवास तक करना ही करना है। ते उन्हां ने उस समय हुक्म कीता कि मीडिया दे राहीं प्रचार करो, फिल्मां बनाओ। उन्हां समयां दे विच तां इन्नी टैक्नोलॉजी आई नहीं सी, ते उह सतपुरशां दा वड्डियां दा उह सफला होया बचन इत्थे भी ਉਹ ਫਿਲਮਾਂ ਹੀ ਆਈਆਂ ਜਿਹੜੀਆਂ ਮਹਾਂਪੁਰਸ਼ਾਂ ਨੇ ਗੁਰਬਾਣੀ ਦੇ ਗੂਹਜ ਸਿਧਾਂਤ ਨੂੰ, ਸਬਜੈਕਟ ਨੂੰ ਉਹਨਾਂ ਨੇ ਲੈ ਕੇ ਬਚਨ ਕੀਤੇ ਹਨ। ਇੱਥੇ ਪਹਿਲਾਂ ਇਸ ਕੈਲੀਫੋਰਨੀਆ ਏਰੀਏ ਦੇ ਵਿੱਚ ਉਹ ਇਹਨਾਂ ਕੋਲ ਵੀ ਇੱਥੇ ਆਈਆਂ, ਟੈਲੀਫੋਨ 'ਤੇ ਮਹਾਂਪੁਰਸ਼ਾਂ ਨਾਲ ਗੱਲਬਾਤ ਹੋਈ, ਬਚਨ ਬਲਾਸ ਹੋਏ, ਅੰਦਰੂਨੀ ਅਵਸਥਾਵਾਂ ਦਾ ਭੇਤ ਖੁੱਲ੍ਹੇ। ਦਿਲਾਂ ਦੇ ਰਾਹ ਹਨ, ਦਿਲਾਂ ਦੇ ਸੌਦੇ ਹਨ। ਅਤੇ ਉਹਨਾਂ ਨੇ ਇੱਥੇ ਜਦੋਂ ਚਰਨ ਵੀ ਨਹੀਂ ਅਜੇ ਪਾਏ ਸੀ, ਸਰੀਰਕ ਤੌਰ 'ਤੇ ਨਹੀਂ ਆਏ ਸੀ, ਇਹਨਾਂ ਨੂੰ ਇਹ ਹੁਕਮ ਕੀਤਾ ਕਿ ਸਤਸੰਗ ਕਰਨਾ। ਅੱਜ 20 ਸਾਲ ਦਾ ਸਮਾਂ ਲਗਾਤਾਰ ਹਰ ਐਤਵਾਰ ਇੱਥੇ ਸਤਸੰਗ ਹੁੰਦਾ ਹੈ। ਹੁਣ ਸਤਸੰਗਤ ਕੈਸੀ ਜਾਣੀ, ਇਹਦੀ ਨਿਸ਼ਾਨੀ ਤੁਸੀਂ ਜਾਣਦੇ ਹੋ, ਦੇਖ ਰਹੇ ਹੋ। ਜਿੱਥੇ ਇੱਕੋ ਨਾਮ ਬਖਾਣੀ ਹੈ, ਜਿੱਥੇ ਕੇਵਲ ਅਤੇ ਕੇਵਲ ਨਾਮ ਦੀ ਵਿਆਖਿਆ ਹੈ, ਨਾਮ ਨਾਲ ਜੁੜਨ ਦੀ ਜੁਗਤ ਹੈ, ਉਹ ਹੈ ਸਤਸੰਗ। ਕਿਉਂਕਿ ਕੋਈ ਬਹੁਤ ਵੱਡੇ ਇਕੱਠ ਹੋ ਜਾਣੇ, ਵੱਡੇ ਵੱਡੇ ਸਮਾਗਮ ਹੋਣੇ, ਉਹ ਅਲੱਗ ਬਾਤ ਹੈ। ਪਰ ਜਿਹੜੀ ਸਤਸੰਗ ਦੀ ਇਕੱਠ ਕਥਾ ਹੈ ਕਿ ਜਿੱਥੇ ਬੈਠ ਕੇ, ਜਿਵੇਂ ਹੁਣੇ ਹੀ ਸ਼ਬਦ ਪੜ੍ਹਿਆ ਕਿ ਉਹ ਸੱਚੇ ਪਾਤਸ਼ਾਹ ਜੀ ਆਪ ਇਹ ਦੱਸਦੇ ਹਨ ਕਿ ਉਹ ਭਾਗਾਂ ਵਾਲੇ ਹਨ, ਕੌਣ ਹਨ ਜਿਹੜੇ ਇਸ ਤਰ੍ਹਾਂ ਦੇ ਨਾਲ ਕਰਦੇ ਹਨ। ਵਾਹਿਗੁਰੂ ਪਾਗ ਠੜੇ ਹਰ ਸੰਤ ਤੁਮਾਰੇ, ਵਾਹਿਗੁਰੂ ਠੜੇ ਹਰ ਸੰਤ ਤੁਮਾਰੇ, ਹਰ ਸੰਤ ਤੁਮਾਰੇ, ਵਾਹਿਗੁਰੂ ਆਖੜੇ ਹਰ ਸੰਤ ਤੁਮਾਰੇ, ਕਰ ਤਨ ਹਰ ਨਾਮ ਜਿਨ ਕਰ ਤਨ ਹਰ ਨਾਮ, ਵਾਹਿਗੁਰੂ 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 ਵਾਲਾ ਉਹ ਹੈ ਜਿਹੜੇ ਇਸ ਘਰ ਦੇ ਵਿੱਚ, ਜਿਵੇਂ ਹੁਣ ਆਹ ਘਰ ਹੈ ਤੁਰਦਰਗਾਹੀ ਇਲਾਹੀ ਬਖਸ਼ੀ ਬਾਣੀ ਦਾ ਅਖੰਡ ਪਾਠ ਹੋਇਆ, ਤੁਸੀਂ ਪਿਆਰ ਵਾਲੀ ਸੰਗਤ ਕਿੰਨੀ ਕਿੰਨੀ ਦੂਰ ਤੋਂ ਇੱਥੇ ਆਏ ਸੁਗੰਧੀ ਉਹ ਲੈਣ ਵਾਸਤੇ, ਨਾਮ ਨਾਲ ਜੁੜਨ ਵਾਸਤੇ, ਕਿਉਂਕਿ ਇਹ ਬਾਣੀ ਦਾ ਪ੍ਰਵਾਹ ਚੱਲਿਆ। ਇਹ ਬਾਣੀ ਐਸੀ ਹੈ, ਇਹ ਬਾਣੀ ਜੋ ਜੀਓ ਜਾਣੇ, ਇਸ ਅੰਤਰ ਰਵੇ ਹਰ ਨਾਮਾ। ਸਾਰੀ ਤੁਸੀਂ ਬਾਣੀ ਦੀ ਵਿਚਾਰ ਕਰੋ ਬਾਰ ਬਾਰ, ਇੰਨੀ ਮਹਿਮਾ ਸਤਸੰਗ ਦੀ ਸਤਿਗੁਰ ਜੀ ਨੇ ਕੀਤੀ ਹੈ ਬਾਣੀ ਦੇ ਅੰਦਰ, ਬਾਰ ਬਾਰ ਜ਼ਿਕਰ ਆਉਂਦਾ ਹੈ। ਸਾਰੀ ਬਾਣੀ ਹੀ ਨਾਮ ਨਾਲ ਜੋੜਦੀ ਹੈ ਅਤੇ ਨਾਮ, ਹੁਣ ਭਾਗਾਂ ਵਾਲੇ ਮਹਾਂਪੁਰਸ਼ ਸਾਰਾ ਹੈ ਤਾਂ ਸਾਰਿਆਂ ਕੋਲ ਨਾਮ, ਕੋਈ ਐਸਾ ਹੈ ਮਹਾਰਾਜ ਇੱਥੋਂ ਤੱਕ ਕਹਿੰਦੇ ਹਨ ਕਿ ਨਾਮ ਕੇ ਧਾਰੇ ਸਗਲੇ ਜੰਤ, ਜਿੰਨੇ ਵੀ ਜੰਤ ਹਨ ਜੰਤੂ ਹਨ ਉਹਨਾਂ ਨੇ ਇਹ ਧਾਰਨ ਕੀਤਾ ਹੋਇਆ ਹੈ, ਉਸੇ ਦੇ ਸਹਾਰੇ ਚੱਲ ਰਿਹਾ ਸਭ ਕੁਛ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਪਰ ਉਹਨਾਂ ਦੇ ਅੰਦਰ ਪ੍ਰਗਟ ਨਹੀਂ ਹੋਇਆ, ਇਸ ਕਰਕੇ ਉਹ ਕਰਮ ਜੋਨੀ ਹੈ, ਕਰਮ ਜਿਹੜੀ ਜੋਨ ਐਸੀ ਹੈ ਕਿ ਉਹ ਭੋਗ ਜੋਨੀ ਮੰਨੀ ਜਾਂਦੀ ਹੈ, ਉਹਨਾਂ ਨੂੰ ਇਹ ਅਧਿਕਾਰ ਨਹੀਂ, ਇੱਥੋਂ ਤੱਕ ਕਿ ਦੇਵਤਿਆਂ ਨੂੰ ਵੀ ਨਹੀਂ। ਇਸ ਦੇਹੀ ਕੋ ਸਿਮਰੈ ਦੇਵ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਉਹ ਤਾਂ ਸਾਰੇ ਇਸ ਦੀ ਰਿਸਰਚ 'ਚ ਪਏ ਹੋਏ ਨੇ ਕਿ ਕਿੱਥੋਂ ਮਿਲੇ, ਪਰ ਇਸ ਮਨੁੱਖ ਨੂੰ ਇਹ ਅਧਿਕਾਰ ਦੇ ਦਿੱਤਾ ਕਿ ਤੂੰ ਇਹ ਕੰਮ ਕਰ, ਭਈ ਪ੍ਰਾਪਤ, ਤੈਨੂੰ ਇਹ ਪ੍ਰਾਪਤ ਹੋ ਗਈ ਸਰੀਰ ਮਨੁੱਖ ਦੇਹੀ, ਅਤੇ ਤੂੰ ਇਹਦੇ ਨਾਲ ਆਹ ਕੰਮ ਕਰ। ਪਰ ਅਸੀਂ ਕਰਨ ਹੋਰ ਲੱਗ ਗਏ, ਠੀਕ ਹੈ ਉਹ ਕਰਨੇ ਪਰਾਲਬਧ ਹੈ, ਉਹ ਤਾਂ ਧੱਕਾ ਪੈਂਦਾ ਹੈ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਹੁਣ ਕਿੱਥੋਂ ਕਿੱਥੋਂ ਧੱਕਾ ਮਾਰ ਕੇ ਕਿਰਤ ਇੱਥੇ ਲੈ ਕੇ ਆਈ ਜਹਾਂ ਦਾਣੇ ਤਹਾਂ ਖਾਣੇ। ਪਰ ਅਸਲ ਜਿਹੜਾ ਜ਼ਿੰਦਗੀ ਦਾ ਮਨੋਰਥ ਹੈ ਉਹ ਹੈ ਸਤਸੰਗਤ ਅਵਰ ਕਾਚ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਨਾਮ ਨਾਲ ਜੁੜਨਾ ਕਿਉਂਕਿ ਨਾਮ ਵਾਰ ਵਾਰ ਨਾਮ ਦੀ ਬਾਤ ਆਉਂਦੀ ਹੈ। ਆਮ ਇਨਸਾਨ ਸੋਚਦਾ ਹੈ ਕਿ ਨਾਮ ਦੇ ਨਾਲ ਸਾਰੇ ਦੁੱਖ ਦੂਰ ਹੋਣੇ ਨੇ, ਕਿਤੋਂ ਮੈਨੂੰ ਮਿਲ ਜਾਵੇ। ਲੱਭਦਾ ਫਿਰਦਾ ਹੈ, ਬੜੀਆਂ ਵਿਚਾਰਾਂ ਇੱਥੇ ਹੋਈਆਂ ਪਹਿਲਾਂ ਕਿ ਕਿੱਥੇ ਇਹਨੂੰ ਰੱਖੀਏ, ਪਹਾੜਾਂ ਦੀਆਂ ਕਾਂਦਰਾਂ 'ਚ ਜਾਂ ਕਿਤੇ ਸਰੋਵਰਾਂ 'ਚ ਜਾਂ ਕਿਤੇ ਧਰਤੀ ਹੇਠ। ਆਖਰ 'ਚ ਇਹ ਹੋਇਆ ਕਿ ਇਹਦੇ ਅੰਦਰ ਹੀ ਰੱਖ ਦਿਓ, ਕਿਉਂਕਿ ਹੈ ਬਹੁਤ ਕੀਮਤੀ। ਕੀਮਤੀ ਇੰਨੀ ਹੈ ਕਿ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦਿਓ, ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦਿਓ। ਇਹਦੀ ਇੰਨੀ ਕੀਮਤ ਹੈ, ਅਮੋਲ ਹੈ, ਕਹਿੰਦੇ ਇਹਦੇ ਅੰਦਰ ਹੀ ਰੱਖ ਦਿਓ ਅਤੇ ਬਾਹਰ ਲੱਭਦਾ ਫਿਰੀ ਜਾਊ। ਹੁਣ ਹੋਇਆ ਵੀ ਇਸੇ ਤਰ੍ਹਾਂ ਹੀ ਹੈ, ਇਹ ਅੰਦਰ ਹੈ ਜਿਹੜਾ ਅੰਮ੍ਰਿਤ ਹੈ। ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀ, ਅੰਮ੍ਰਿਤ ਗੁਰਮਤ ਪਾਏ ਰਾਮ। ਗੁਰਮਤ ਦੇ ਅਨੁਸਾਰ ਪਤਾ ਲੱਗਦਾ ਕਿ ਅੰਮ੍ਰਿਤ ਤਾਂ ਅੰਦਰ ਹੈ, ਨਾਮ ਅੰਦਰ ਹੈ। ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀ, ਅੰਮ੍ਰਿਤ ਗੁਰਮਤ ਪਾਏ ਰਾਮ। ਪਰ ਇਹਨੂੰ ਪਤਾ ਕਿਉਂ ਨਹੀਂ ਲੱਗਦਾ, ਹੋਮੇ ਮਾਇਆ ਬਿਖ ਹੈ, ਏਸੀ ਜ਼ਹਿਰ ਚੜ੍ਹ ਗਈ ਹੈ ਮਾਇਆ ਦੀ ਭੁੱਲ ਦੀ। ਹਰ ਅੰਮ੍ਰਿਤ ਬਿਖ ਲਹਿ ਜਾਏ ਰਾਮ, ਉਹ ਉਤਰਨੀ ਵੀ ਇਹਦੇ ਨਾਲ ਹੈ, ਨਾਮ ਨਾਲ। ਹੁਣ ਨਾਮ ਸਾਰਿਆਂ ਦੇ ਕੋਲ ਹੈ, ਭੀਖਾ ਭੁੱਖਾ ਕੋ ਨਹੀਂ, ਸਭ ਕੀ ਗਠੜੀ ਲਾਲ, ਗਠੜੀ ਖੋਲ੍ਹ ਨਾ ਜਾਣਿਆ ਤਾਂ ਤੇ ਭੇ ਕੰਗਾਲ। ਹੁਣ ਇਹਦੇ ਅੰਦਰ ਸਭ ਕੁਝ ਹੈ, ਪਰ ਇਹ ਬਾਹਰ ਲੱਭਦਾ ਕਿ ਮੈਨੂੰ ਨਾਮ ਬਾਹਰੋਂ ਕੋਈ ਦੇਵੇਗਾ। ਬਾਹਰੋਂ ਨਹੀਂ ਦਿੰਦਾ ਕੋਈ, ਬਾਹਰੋਂ ਤਾਂ ਮੰਤਰ ਮਿਲਦਾ, ਗੁਰਮੰਤਰ, ਜਿਵੇਂ ਸਾਡੇ ਸਾਰਿਆਂ ਦਾ ਜੋ ਇੱਥੇ ਗੁਰੂ ਘਰ ਦਾ ਮੰਤਰ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੇ ਖੋਈ। ਹੁਣ ਮਹਾਂਪੁਰਸ਼ ਇਹ ਬਾਣੀ ਜਿਹੜੀ ਹੈ, ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ, ਉਹ ਖੋਲ੍ਹ ਦਿੰਦੇ ਨੇ ਰਸਤਾ, ਬੱਜਰ ਕਪਾਟ ਨਾ ਖੁੱਲ੍ਹਣੀ ਗੁਰ ਸ਼ਬਦ ਖਲੀਜੈ। ਉਹ ਹਨ ਭਾਗ ਠੜੇ ਭਾਗਾਂ ਵਾਲੇ, ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੇ ਸੇ ਇਹ ਆਏ ਸਫਲ ਤਿਨਾ ਕੇ ਕੰਮਾਂ। ਬਾਕੀ ਕੰਮ ਤਾਂ ਹੁੰਦੇ ਹੀ ਰਹਿਣੇ ਨੇ, ਪਰ ਸਾਰੇ ਦੁੱਖਾਂ ਦਾ ਸਾਰੇ ਰੋਗਾਂ ਦਾ ਇਲਾਜ ਇਹਦੇ ਵਿੱਚ ਹੀ ਰੱਖ ਦਿੱਤਾ। ਤੇਰੇ ਸਾਰਿਆਂ ਦੁੱਖਾਂ ਦੀ ਦਾਰੂ ਕੋ ਨਾਮ ਵਾਹਿਗੁਰੂ ਦਾ ਦਾਰੂ ਇੱਕੋ ਨਾਮ ਵਾਹਿਗੁਰੂ ਦਾ ਸਾਰਿਆਂ ਦੁੱਖਾਂ ਦੀ ਦਾਰੂ ਇੱਕੋ ਨਾਮ ਵਾਹਿਗੁਰੂ ਦਾ ਹਾਂ ਦਾਰੂ ਇੱਕੋ ਨਾਮ ਵਾਹਿਗੁਰੂ ਦਾ ਆਹ
ਗੁਰਨਾਮ ਜੀ ਵਾਹਿਗੁਰੂ ਦਾ ਇੱਕੋ ਨਾਮ ਵਾਹਿਗੁਰੂ ਦਾ ਨਾਮ ਨਾਮ ਜੀ ਵਾਹਿਗੁਰੂ ਦਾ ਇੱਕ ਨਾਮ ਵਾਹਿਗੁਰੂ ਦਾ ਸਾਰਿਆਂ ਦੁੱਖਾਂ ਦੀ ਦਾਰੂ ਇੱਕੋ ਨਾਮ ਵਾਹਿਗੁਰੂ ਦਾ ਤੇਰੇ ਕੀ ਦਾਰੂ ਇੱਕੋ ਨਾਮ ਵਾਹਿਗੁਰੂ ਦਾ
ਵਾਹਿਗੁਰੂ ਸਾਰੇ ਦੁੱਖ ਸਾਰੇ ਰੋਗ। ਹੁਣ ਜੇ ਦੁੱਖਾਂ ਦੀ ਗਿਣਤੀ ਕਰੀਏ, ਚਾਰ ਦੁੱਖ ਵੱਡੇ ਦੱਸੇ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਵਿਛੋੜਾ ਹੁਣ ਮਹਾਂਪੁਰਸ਼ਾਂ ਦਾ ਸਰੀਰਕ ਵਿਛੋੜਾ, ਭਾਵੇਂ 31 ਅਕਤੂਬਰ 2001 ਤੋਂ ਕਿੰਨਾ ਸਮਾਂ ਲੰਘ ਗਿਆ, ਅੱਜ ਵੀ ਮਹਿਸੂਸ ਹੁੰਦਾ ਹੈ, ਯਾਦ ਆਉਂਦੀ ਹੈ। ਕਿੰਨਾ ਔਖਾ ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰਿਓਤ, ਵਾਜ ਪਿਆਰੇ ਆਪਣੇ ਬਿਰਹੀ ਨਾ ਤਰੋਨ। ਅਤੇ ਦੂਜਾ ਦੁੱਖ ਹੈ ਭੁੱਖ, ਇੱਕ ਦੁੱਖ ਭੁੱਖ। ਹੁਣ ਭੁੱਖ ਤਾਂ ਕਦੇ ਵੀ ਤੁਸੀਂ ਬਿਨਾਂ ਸੰਤੋਖ ਨਹੀਂ, ਕੋਈ ਵੀ ਚਾਹੇ ਦੇਖ ਲਓ, ਕੋਈ ਰਾਜ ਕੋਈ ਰਾਜ ਆਉਂਦਾ ਹੈ, ਭੁੱਖ ਤ੍ਰਿਸ਼ਨਾ ਜਿਹੜੀ ਹੈ ਭੁੱਖ ਹੈ ਇਹ ਬੁਝਦੀ ਨਹੀਂ। ਇਹ ਵੀ ਬਹੁਤ ਵੱਡਾ ਦੁੱਖ ਹੈ ਜੇ ਆਰਥਿਕ ਭੁੱਖ ਹਰੇਕ ਨੂੰ ਹੁੰਦੀ ਹੈ ਕਿ ਮੈਨੂੰ ਆਹ ਪ੍ਰਾਪਤੀ ਹੋਵੇ। ਹੋਰ ਅੱਗੇ ਆ ਇੱਕ ਸਰੀਰਕ ਭੁੱਖ, ਇਹ ਤਾਂ ਚਲੋ ਸਾਰਿਆਂ ਨੂੰ ਹੁੰਦਾ, ਇਹ ਤਾਂ ਪ੍ਰਾਪਤ ਮਿਲਦੀ ਹੈ। ਅਤੇ ਅੱਗੇ ਪਾਤਸ਼ਾਹ ਕਹਿ ਰਹੇ ਹਨ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਹੁਣ ਜਿਹੜਾ ਦੁੱਖ ਰੋਗ ਲੱਗ ਜਾਣਾ, ਉਹ ਦੁੱਖ ਰੋਗ ਤਾਂ ਸਾਰਿਆਂ ਨੂੰ ਹੀ ਲੱਗ ਗਿਆ, ਦੁੱਖ ਵੀ ਰੋਗ ਵੀ। ਇਹ ਜਿਹੜਾ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਆਏ ਮਨੁੱਖ, ਕੋਈ ਇਨਸਾਨ ਨਹੀਂ ਕਿ ਜਿਸ ਨੂੰ ਇਸਦਾ ਟਾਕਰਾ ਨਾ ਕਰਨਾ ਪੈਂਦਾ ਹੋਵੇ। ਹਰ ਇੱਕ ਨੂੰ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ, ਇੱਕ ਨਹੀਂ ਕਿੰਨੀਆਂ ਪ੍ਰੋਬਲਮਸ ਹਨ, ਕਿੰਨੀਆਂ ਸਾਡੇ ਸਾਹਮਣੇ ਇਹ ਮੁਸੀਬਤਾਂ ਹਨ। ਚਲੋ ਦੁੱਖ ਸਾਰੇ ਜਿੰਨੇ ਵੀ ਰੋਗ, ਇਹਨਾਂ ਦਾ ਇਲਾਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ। ਕਲਯੁੱਗ ਦਾ ਸਮਾਂ 36 ਯੁੱਗ ਦੀ ਕਮਾਈ ਕਰਕੇ ਬੜਾ ਸੌਖਾ ਜਿਹਾ ਉਹ ਲੈ ਕੇ ਆਏ, ਕਿੰਨਾ ਸੁਖਾਲਾ ਹੈ, ਕੋਈ ਔਖਾ ਥੋੜ੍ਹਾ ਹੈ। ਸਤਸੰਗ ਇੱਥੇ ਮਹਾਂਪੁਰਸ਼ਾਂ ਨੇ ਇਸੇ ਕਰਕੇ ਕਿਹਾ ਕਿ ਇਹ ਸਤਸੰਗ ਨਾ ਛੱਡਿਓ, ਸਤਸੰਗ ਦੇ ਵਿੱਚ ਆ ਕੇ ਲੈਸਨ ਰਿਪੀਟ ਹੁੰਦਾ, ਸਾਨੂੰ ਪਤਾ ਨਹੀਂ ਲੱਗਦਾ। ਹੁਣ ਹਾਮ ਤਾਂ ਅਸੀਂ ਕਹਿ ਦੇਵਾਂਗੇ, ਇੱਕ ਜਾਣਨ ਵਾਲੀ ਗੱਲ ਹੈ ਕਿ ਚਲੋ ਇਹ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਪਰ ਇਹ ਤਾਂ ਸਾਰੇ ਹੀ ਕਰਦੇ ਨੇ ਰਾਮ ਰਾਮ ਸਭ ਕੁਛ ਹੈ, ਪਰ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਜਿਹੜਾ ਜੁਗਤ ਦੇ ਨਾਲ ਮੁਕਤ ਹੈ। ਹੁਣ ਇੱਥੇ ਤੋਤਾ ਬੜਾ ਸੋਹਣਾ ਹੁੰਦਾ, ਜਿਵੇਂ ਉਹ ਮਹਾਂਪੁਰਸ਼ ਸੀ ਜੜ ਭਾਰਤ, ਉਹਨਾਂ ਨੂੰ ਇੰਨਾ ਗਿਆਨ ਸੀ ਕਿ ਉਹ ਬੈਠੇ ਹੀ ਰਹਿੰਦੇ, ਨਾ ਤਾਂ ਭਾਰਤ ਸੀ, ਬੈਠਣ ਅਭਿਆਸ ਬਹੁਤ ਸੀ, ਕਿਸੇ ਉੱਚ ਨਹੀਂ ਸੀ ਪੈਂਦੇ ਕਿ ਕਿਤੇ ਭੁੱਲ ਨਾ ਪੈ ਜਾਵੇ, ਜੜ ਬਣੇ ਰਹਿੰਦੇ। ਹੁਣ ਇੱਕ ਮਹਾਤਮਾ ਨੇ ਇੱਕ ਪ੍ਰੇਮੀ ਨੂੰ ਜੁਗਤ ਦੱਸ ਦਿੱਤੀ ਕਿ ਤੂੰ ਰੋਜ਼ ਚੋਗਾ ਪਾਈ ਜਾਈਂ, ਅਤੇ ਕਿਸੇ ਦਿਨ ਸਾਰੇ ਪੰਛੀ ਆਉਂਦੇ ਨੇ ਚੋਗਾ ਚੁਗਣ, ਹੰਸ ਵੀ ਆ ਜੂ ਜਿਵੇਂ ਮੋਤੀ ਉਗਲ ਦਿੰਦਾ ਹੈ, ਇਸੇ ਤਰ੍ਹਾਂ ਤੂੰ ਛੇਤਰ ਲਾ ਦੇ, ਕੋਈ ਮਹਾਤਮਾ ਪੂਰਨ ਆ ਜੂ, ਉਹ ਤੈਨੂੰ ਇਹ ਜੁਗਤ ਦਰਸਾ ਦੂ। ਕਹਿਣ ਲੱਗੇ ਪਛਾਣ ਕੀ ਹੋਊ? ਕਹਿੰਦੇ ਉਹਦੇ ਵਿੱਚ ਹੱਠ ਨਹੀਂ ਹੋਊ, ਅਤੇ ਉਹ ਸੱਤ ਵਚਨ ਕਹੂ, ਅਤੇ ਆਹ ਤੋਤਾ ਤੈਨੂੰ ਅਸੀਂ ਦੇ ਦਿੰਦੇ ਹਾਂ, ਇਹ ਸਿਖਾਇਆ ਹੋਇਆ ਹੈ, ਇਹ ਸਵਾਲ ਕਰੂ ਉਹਨਾਂ ਦੇ ਉੱਤੇ ਜਿਹੜਾ ਵੀ ਆਊ ਕਿ ਮਹਾਂਪੁਰਸ਼ੋ, ਕਹਿੰਦੇ ਤਾਂ ਸਾਰੇ ਹੀ ਨੇ ਕਿ ਰਾਮ ਦਾ ਨਾਮ ਮੁਕਤੀ ਕਰ ਦਿੰਦਾ ਹੈ, ਮੈਂ ਰੋਜ਼ ਰਾਮ 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 ਦੀ ਰੱਟ ਲਾਉਂਦਾ, ਪਰ ਇਹ ਤਾਂ ਮੇਰੇ ਨੂੰ ਪਿੰਜਰੇ 'ਚੋਂ ਹੀ ਨਹੀਂ ਛਡਾ ਸਕਿਆ, ਬਾਕੀ ਤਾਂ ਦੁੱਖ ਦੂਰ ਦੇ ਹਨ। ਇਹ ਤਿੰਨ ਸਵਾਲ ਉਹ ਦੱਸ ਕਰਦਾ ਰਾਜਾ। ਆਖਰ ਇੱਕ ਦਿਨ ਇਹ ਪੂਰਨ ਸਤਪੁਰਸ਼ ਜੜ ਭਰਤ ਜੀ ਮਹਾਂਪੁਰਸ਼ ਉੱਥੇ ਆਉਂਦੇ ਹਨ, ਉਹਦੇ ਸਵਾਲ ਵੀ ਅਜੀਬ ਸਨ, ਇੱਕ ਤਾਂ ਤੋਤੇ ਦਾ, ਇੱਕ ਨਿੰਮ ਦਾ ਦਰਖਤ ਸੀ ਉਹਨੂੰ ਕਹਿਣਾ ਅੰਬ ਲੱਗਣਗੇ, ਇੱਕ ਕਹਿਣਾ 6 ਮਹੀਨੇ ਠਹਿਰਨਾ, ਤਿੰਨ ਕੁਐਸਚਨ ਸਵਾਲ। ਹੁਣ ਪਹਿਲਾ ਸਵਾਲ ਸੀ ਕਿ 6 ਮਹੀਨੇ ਠਹਿਰੋ, ਮਹਾਂਪੁਰਸ਼ ਕਾਹਲੇ ਪੈਂਦੇ, ਕਈ ਤਾਂ ਇੱਕ ਰਾਤ ਤੋਂ ਵੱਧ ਵੀ ਨਾ ਰਹਿੰਦੇ, ਉਹਨਾਂ ਨੇ ਕਹਿਣਾ ਨਹੀਂ ਠਹਿਰ ਹੋਣਾ। ਫਿਰ ਕਹਿਣਾ ਆ ਨਿੰਮ, ਉਹ ਕਹਿੰਦੇ ਨਿੰਮ ਨੂੰ ਕਦੇ ਅੰਬ ਲੱਗੇ। ਫਿਰ ਕਹਿਣਾ ਤੋਤੇ ਦਾ ਸਵਾਲ, ਉਹਦਾ ਵੀ ਜਵਾਬ ਨਾ ਦੇ ਹੋਣਾ, ਬਹੁਤ ਆਏ ਪਰ ਅੱਜ ਜੜ ਭਰਤ ਜੀ ਆਏ ਪੂਰਨ ਮਹਾਤਮਾ। ਹੁਣ ਸਵਾਲ ਸੀ ਰਾਜੇ ਦਾ ਪਹਿਲਾ ਹੀ ਇਹ ਕਿ 6 ਮਹੀਨੇ ਟਹਿਰੋ, ਕਹਿੰਦੇ 7 ਵਚਨ। ਦੂਜਾ ਸਵਾਲ ਕਹਿੰਦੇ ਆ ਨਿੰਮ ਨੂੰ ਅੰਬ, ਕਹਿੰਦੇ ਠੀਕ ਹੈ 7 ਵਚਨ। ਹੁਣ ਜਦੋਂ ਤੋਤੇ ਦਾ ਸਵਾਲ ਆਇਆ, ਤੋਤਾ ਹੁਣ ਇਹ ਸਵਾਲ ਕਰਦਾ ਕਿ ਮੈਂ ਵੀ ਤਾਂ ਰੋਜ਼ ਰਾਮ ਰਾਮ ਕਰਦਾ, ਮੈਨੂੰ ਤਾਂ ਇਹ ਛੁਟਕਾਰਾ ਨਹੀਂ ਦੇ। ਕਹਿੰਦੇ ਤੈਨੂੰ ਜੁਗਤ ਨਹੀਂ ਆਈ, ਇਸ਼ਾਰੇ ਨਾਲ, ਵੇਵਲੈਂਥ ਹੁੰਦੀ ਹੈ, ਵਾਈਬ੍ਰੇਸ਼ਨ ਹੁੰਦੀ, ਔਰਾ ਹੁੰਦਾ, ਸੈਂਟੀਫਿਕ ਬਾਤਾਂ ਹਨ ਕਿ ਅੰਦਰੋਂ ਹੀ ਇੱਕ ਗੱਲ ਦਿਲ ਦੀ ਦਿਲ ਨਾਲ ਹੁੰਦੀ ਹੈ। ਤੋਤੇ ਨੂੰ ਇਸ਼ਾਰਾ ਕਰ ਦਿੱਤਾ ਉਹਨਾਂ ਨੇ, ਇਸ਼ਾਰੇ ਨਾਲ ਸਮਝਾ ਦਿੱਤਾ ਕਿ ਇਸ ਤਰ੍ਹਾਂ ਦੇ ਨਾਲ ਕਰੋ। ਉਹਨੇ ਕੀ ਕੀਤਾ, ਗਰਦਨ ਸੁੱਟ ਲਈ ਜਿਵੇਂ ਮਹਾਂਪੁਰਸ਼ਾਂ ਨੇ ਜੁਗਤ ਦੱਸੀ, ਉਹਨਾਂ ਨੇ ਸੋਚਿਆ ਕਿ ਬਿਮਾਰ ਹੈ, ਬਾਹਰ ਪਿੰਜਰੇ ਤੋਂ ਕੱਢਿਆ, ਅਤੇ ਸੰਤਾਂ ਨੇ ਫਿਰ ਜਦੋਂ ਬਾਹਰ ਕੱਢ ਦਿੱਤਾ, ਉਹ ਆਸੇ ਪਾਸੇ ਚਲੇ ਗਏ ਜਿਹੜੀ ਉਹਨੂੰ ਸੇਵਾ ਕਰਦੇ, ਉਹ ਤਾੜੀ ਮਾਰੀ, ਤਾੜੀ ਮਾਰ ਨਾਲ ਤੋਤੇ ਨੇ ਉਡਾਰੀ ਮਾਰੀ, ਦਰਖਤ ਦੀ ਟਾਹਣੀ 'ਤੇ ਬਹਿ ਗਿਆ, ਅਤੇ ਉਸ ਸਮੇਂ ਕਹਿੰਦਾ ਮਹਾਂਪੁਰਸ਼ ਹੁਣ ਪਤਾ ਲੱਗਿਆ ਕਿ ਰਾਮ ਨਾਮ ਸੱਤ ਹੈ। ਪਰ ਉਹ ਕਹਿੰਦਾ ਕੁੰਜੀ ਸੰਤਾਂ ਹੱਥ ਹੈ, ਕਰਦਾ ਤਾਂ ਪਹਿਲਾਂ ਵੀ ਰਾਮ ਰਾਮ ਸੀ, ਪਰ ਸੰਤਾਂ ਨੇ ਜੁਗਤ ਦੱਸ ਦਿੱਤੀ। ਇਸ ਤਰ੍ਹਾਂ ਦੇ ਨਾਲ ਇਹ ਸਤਪੁਰਸ਼ਾਂ ਕੋਲ ਜੁਗਤੀਆਂ ਹੁੰਦੀਆਂ ਨੇ, ਸਮੇਂ ਨਾਲ ਦੱਸ ਦਿੰਦੇ ਨੇ, ਜਿਵੇਂ ਗਣਕਾਂ ਨੂੰ ਤੋਤੇ ਤੋਂ ਹੀ ਛੁਟਕਾਰਾ ਕਰਾ ਦਿੱਤਾ, ਕਿੰਨੇ ਪਾਪ ਸਨ, ਅਜਾਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ, ਉਹਦੇ ਪੁੱਤਰ ਦਾ ਨਾਂ ਨਾਰਾਇਣ ਰਖਾ ਦਿੱਤਾ। ਜੁਗਤ ਹੁੰਦੀ ਸਤਪੁਰਸ਼ਾਂ ਕੋਲ। ਸੋ ਇੱਥੇ ਸਤਸੰਗ ਬਖਸ਼ਿਆ, ਸਤਸੰਗ ਕਿਤੇ ਉਹਨਾਂ ਨੇ ਇੰਨਾ ਜ਼ੋਰ ਨਹੀਂ ਪਾਇਆ, ਕਿਉਂਕਿ ਅਧਿਕਾਰੀ ਜਾਣ ਕੇ ਹੀ ਮਹਾਂਪੁਰਸ਼ ਇਹ ਗੱਠੜੀ ਖੋਲ੍ਹਦੇ ਨੇ, ਅਤੇ ਆਪ ਐਸਾ ਸ਼ਬਦ ਵੀ ਪੜ੍ਹਿਆ ਕਰਦੇ, ਜਿੱਥੇ ਮਿਲੇ ਨਾ ਸਦਾਗਰ ਪੂਰਾ, ਰੱਖਣੀ ਨਾ ਖੋਲੀ ਨਾਮ ਸਦਾਗਰ ਪੂਰਾ, ਰੱਖਣੀ ਨਾ ਖੋਲੀ ਨਾਮ ਆਹ
ਸਿਰ ਪੂਰਾ ਨਾ ਖੋਲੀ ਨਾ ਮੰਗੇ ਹੱਥ ਦਾ ਗਿਰ ਪੂਰਾ ਕੱਟਣੀ ਨਾ ਖੋਲੀ ਨਾ ਮੰਗੇ
ਬਿਨ ਗਾਹਕ ਗੁਣ ਵੇਚੀ ਹੈ ਗੁਣ ਸਹਿਗ ਹੋ ਜਾਏ। ਕਹਿੰਦੇ ਜੇ ਗਾਹਕ ਨਹੀਂ ਤੇ ਤੁਸੀਂ ਕੋਈ ਵਸਤੂ ਹੈ ਵੀ ਅਮੋਲਕ ਉਹ ਕਿਵੇਂ ਉਹ ਲੈ ਸਕਦਾ ਹੈ। ਨਹਿ ਪਟਣ ਨਹਿ ਪਾਰਖੂ ਨਹਿ ਗਾਹਕ ਨਹਿ ਮੋਲ, ਉਹਦਾ ਮੁੱਲ ਨਹੀਂ ਸਾਈ ਨਾਮ ਅਮੋਲ। ਹੁਣ ਆਮ ਨੂੰ ਕਹੋ, ਦੁਖੀ ਇਨਸਾਨ ਹੈ ਰੋਗੀ ਹੈ, ਕਿ ਤੂੰ ਇਹ ਅਭਿਆਸ ਕਰ, ਸਵਾਸ ਦੇ ਰਾਹੀਂ ਅੰਦਰ ਨੂੰ ਜਾਂਦਾ ਵਾਹੇ, ਬਾਹਰ ਨੂੰ ਆਉਂਦਾ ਗੁਰੂ। ਸਵਾਸ ਤਾਂ ਚੱਲਦਾ ਹੀ ਹੈ, ਉਹ ਉਸਦਾ ਮਨ ਨਹੀਂ ਮੰਨਦਾ, ਕਰਦਾ ਨਹੀਂ ਅਭਿਆਸ ਨਹੀਂ। ਇਸ ਕਰਕੇ ਸਤਿਪੁਰਸ਼ ਜੁਗਤ ਦੱਸਦੇ ਨੇ ਕਿ ਚਲੋ ਤੂੰ ਗਣਕਾ ਸੀ, ਪਾਪਣ ਸੀ, ਸਰੀਰ ਦੇ ਸੌਦੇ ਹੁਸਨ ਦੇ ਸੌਦੇ ਹੁੰਦੇ, ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਸਤਿਪੁਰਸ਼ ਉਸਦੇ ਦਰਵਾਜ਼ੇ 'ਤੇ ਆਏ, ਉਹਨੂੰ ਜੁਗਤ ਦੱਸ ਦਿੱਤੀ ਕਿ ਤੋਤੇ ਦੇ ਰਾਹੀਂ ਕਰੀ ਜਾਈ। ਹੁਣ ਅੰਦਰ ਜਿਵੇਂ ਆਪਾਂ ਵੀ ਬੈਖਰੀ ਬਾਣੀ 'ਚ ਬੋਲ ਕੇ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮਧਮਾ ਪਸੰਤੀ ਪਰਾ ਅਵਸਥਾ ਹਨ। ਸਤਿਪੁਰਸ਼ਾਂ ਨੇ ਬੜੀ ਕਿਰਪਾ ਕੀਤੀ, ਦਿਆਲੂ ਕਿਰਪਾਲੂ, ਵੱਡਿਆਂ ਦਾ ਹੁਕਮ ਕਿ ਇਸ ਤਰ੍ਹਾਂ ਦੇ ਨਾਲ ਪ੍ਰਚਾਰ ਕਰੋ, ਮੀਡੀਏ ਰਾਹੀਂ ਫਿਲਮਾਂ ਬਣੀਆਂ, ਫਿਰ ਆਤਮ ਮਾਰਗ ਦੀ ਸ਼ੁਰੂਆਤ ਕੀਤੀ। ਇਹਦੇ ਵਿੱਚ ਇਹੀ ਯੁਗਤੀਆਂ ਹਨ, ਕੋਈ ਵੱਡੇ ਪ੍ਰੋਫੈਸਰਾਂ ਦੀ ਫਿਲੋਸਫੀ ਉਹ ਨਹੀਂ, ਇਹਦੇ ਵਿੱਚ ਜਿਹੜੇ ਅਨੁਭਵ ਜਿਨ੍ਹਾਂ ਨੇ ਕੀਤਾ, ਡਾਕਟਰ ਸਵਾਮੀ ਰਾਮ ਵਰਲਡ ਫੇਮ ਦੇ ਉਦਯੋਗੀ, ਇਸੇ ਤਰ੍ਹਾਂ ਭਾਈ ਵੀਰ ਸਿੰਘ ਜੀ ਦੀਆਂ ਰਚਨਾ ਜਿਹੜੀਆਂ ਕਿਰਤ ਉਹਨਾਂ ਨੇ ਲਿਖੀਆਂ ਹਨ, ਸਾਹਿਤ ਉਹ ਸਾਰਾ ਇਸੇ ਤਰ੍ਹਾਂ ਦੇ ਨਾਲ ਉਹਨਾਂ ਦੇ ਜਿਹੜੇ ਬਚਨ ਅਨੁਭਵ 'ਚੋਂ ਆਏ ਇਸ ਦੇ ਵਿੱਚ ਆਉਂਦੇ ਨੇ। ਯੁਗਤੀਆਂ ਹਨ ਕਿ ਤੁਸੀਂ ਇਸ ਤਰ੍ਹਾਂ ਕਰ ਲਓ। ਹੁਣ ਇੱਥੇ ਕਿੰਨੀ ਸੋਹਣੀ ਯੁਗਤ ਦੇ ਨਾਲ ਮੁਕਤ, ਉਹ ਕਿੱਡੀ ਉਹ ਮੀਡੀਏ ਦੀ ਵਰਤੋਂ ਕੀਤੀ, ਆਮ ਪਤਾ ਨਹੀਂ ਲੱਗਦਾ। ਹੁਣ ਇੱਥੇ ਹਰ ਐਤਵਾਰ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲਾ ਜਿਹੜਾ ਹੈ ਬਹੁਤ ਹੀ ਸੁਹਾਵਣਾ ਸਮਾਂ ਹੈ। ਪਾਤਸ਼ਾਹ ਜੀ ਇਹਦੀ ਵਾਰ ਵਾਰ ਮਹਿਮਾ ਵਰਣਨ ਕਰਦੇ ਨੇ, ਮਹਾਂਪੁਰਸ਼ ਅੰਮ੍ਰਿਤ ਵੇਲੇ ਨੂੰ ਸ਼ੇਰ ਦਾ ਸ਼ਿਕਾਰ ਬਰਾਬਰ ਤੁਲਨਾ ਦਿੰਦੇ ਕਿ ਇਹ ਹਰ ਕੋਈ ਨਹੀਂ ਜਾਗਦਾ, ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋ ਜਾਗੇ ਨਿਤ, ਇੱਕ ਵਧੇਂਦੀ ਆਰਜਾ ਦੂਜਾ ਸਾਹਿਬਾ ਵੇ ਚਿੱਤ। ਇਹ ਕੋਈ ਇਹ ਹੈ ਔਖਾ, ਕਿਉਂਕਿ ਆਮ ਇਨਸਾਨ ਜਦੋਂ ਰਾਤ ਨੂੰ ਸੌਣਾ ਉਸ ਸਮੇਂ ਨੈਨੋ ਨੀਂਦ ਪਰਦ੍ਰਿਸ਼ਟ ਵਿਕਾਰ, ਉਹਦਾ ਜਿਹੜਾ ਹੁਣ ਟੈਲੀਵਿਜ਼ਨ ਵੇਖਣੇ ਮੀਡੀਆ ਹੈ ਉਹਦਾ ਅਸਰ ਪੈਂਦਾ, ਸੰਸਕਾਰ ਬਣ ਜਾਂਦਾ। ਹੁਣ ਜੇ ਸਤਸੰਗ ਦਾ ਸੰਸਕਾਰ ਇੱਥੇ ਅੱਜ ਆਪਾਂ ਇਕੱਠੇ ਹੋਏ ਹਾਂ, ਸਬੱਬ ਬਣ ਗਿਆ, ਕੋਈ ਆਉਣ ਦਾ ਉੱਧਰੋਂ ਪ੍ਰਯੋਜਨ ਨਹੀਂ ਸੀ, ਪਰ ਵਾਰ ਵਾਰ ਬਾਬਾ ਜੀ ਦਾ ਸਤਨਾਮ ਸਿੰਘ ਜੀ ਦਾ ਸੁਭਾਅ ਤੁਸੀਂ ਜਾਣਦੇ ਹੋ, ਕਿੰਨਾ ਪਿਆਰ ਵਾਲਾ ਸੁਭਾਅ ਹੈ। ਅੱਜ ਵੀ ਤੁਸੀਂ ਜਿਹਨੂੰ ਟੈਲੀਫੋਨ ਕਰ ਦਿੱਤਾ ਜਾਂ ਪਤਾ ਲੱਗਿਆ ਇੱਥੇ ਪਹੁੰਚਿਆ, ਇਹਨਾਂ ਦਾ ਹੀ ਪਿਆਰ ਹੈ ਕਿ ਆਪਾਂ ਗੁਰੂ ਦਰਬਾਰ ਦੇ ਵਿੱਚ ਬੈਠੇ ਹਾਂ, ਕਾਰਨ ਬਣ ਜਾਂਦਾ ਹੈ। ਇਹ ਵਾਰ ਵਾਰ ਇਹ ਕਹੀ ਜਾਣ ਕੇ ਆਓ, ਪਹਿਲਾਂ ਵੀ ਸੋਚਿਆ ਪਰ ਮਤਾ ਕਰੇ ਪੂਰਬ ਕੇ ਤਾਈਂ ਪੱਛਮ ਹੀ ਲੈ ਜਾਤ, ਇਨਸਾਨ ਦੇ ਹੱਥ ਵੱਸ ਨਹੀਂ। ਮੇਰਾ ਬੱਚਾ ਗੁਰਵੀਰ ਸਿੰਘ ਦਾ ਵਿਆਹ, ਕਿਉਂਕਿ ਸਾਰੇ ਹੀ ਪਰਿਵਾਰ ਹੁਣ ਅਮਰਦੀਪ ਸਿੰਘ ਹਨ, ਪਰਮਦੀਪ, ਸਾਰੇ ਬੱਚੇ ਇਹ ਸਤਸੰਗ ਕਰਕੇ ਹੀ ਇੱਥੇ ਵਿਆਹ ਸੀ। ਚਲੋ ਉਦੋਂ ਨਹੀਂ ਆ ਹੋਇਆ, ਉਸ ਤੋਂ ਬਾਅਦ ਹੁਣ ਆ ਸਤਸੰਗ ਦਾ ਪ੍ਰਯੋਜਨ ਬਣ ਗਿਆ। ਇਹ ਸਤਸੰਗ ਦਾ ਅਸਰ ਹੈ। ਹੁਣ ਛੋਟਾ ਜਿਹਾ ਬੱਚਾ ਹੈ, ਸੰਸਕਾਰ ਬਣਦੇ ਨੇ, ਅਸੀਸ ਇਹਦੇ ਉੱਤੇ ਕਿੱਡੀ ਗੁਰੂ ਦੀ ਅਸੀਸ ਬਖਸ਼ਿਸ਼ ਹੈ। ਹੁਣ ਜਿਵੇਂ ਕਰਦੇ ਉਹ ਇਹਨੂੰ ਪੁਰਾਣਾ ਜਾਂ ਸੌਖਾ ਜਿਹਾ ਹੀ ਹੈ, ਉਹ ਬੱਚਾ ਬੜਾ ਲੰਬਾ ਕਰ ਲੈਂਦਾ ਹੈ, ਯੂਟਿਊਬ 'ਤੇ ਹੀ ਪਾਇਆ। ਹੁਣ ਉਹ ਜਦੋਂ ਇਹ ਸੰਸਕਾਰ ਬਣਦੇ ਨੇ ਛੋਟੀ ਉਮਰ ਤੋਂ ਹੀ ਕਿ ਇਸ ਤਰ੍ਹਾਂ ਸਵਾਸ ਤਾਂ ਆਉਂਦਾ ਹੈ, ਸਵਾਸ ਜਾਂਦਾ ਹੈ, ਹਰ ਇੱਕ ਨੂੰ ਇਹਦਾ ਪਤਾ ਹੈ। ਹੁਣ ਸਵਾਸ ਤਾਂ ਬੜੀ ਕੀਮਤੀ ਹੈ। ਗਣ ਘਾਲੇ ਸਭ ਸਾਸ ਨੇ ਘਟਣ ਵਟਣ ਤਿਲ ਸਾਰ ਜੀਵਨ ਲੋਰੈ ਮਾਹ ਮੋ ਨਾਨਕ ਤੇ ਉਗਵਾਰ। ਇਹ ਜਿਹੜਾ ਸਵਾਸ ਹੈ ਇਹ ਘਟਦੇ ਨਹੀਂ ਨਾ ਵੱਧਦੇ ਨਹੀਂ, ਘਟਾਉਣਾ ਵਧਾਉਣਾ ਇਨਸਾਨ ਇਹ ਕਰ ਲੈਂਦਾ ਜਦੋਂ ਉਲਟ ਕੰਮ ਕਰਦਾ ਹੈ। ਵਿਸ਼ੇ ਵਿਕਾਰਾਂ 'ਚ 64 ਸਾਂ ਇੱਕ ਮਿੰਟ 'ਚ, ਗੁੱਸੇ 'ਚ 32 ਸਾਂ ਬਰਬਾਦ ਕਰ ਲੈਂਦਾ ਹੈ। ਕਾਮ ਕ੍ਰੋਧ ਕਾਇਆ ਕੋ ਗਾਲੇ ਚਲਤ 18 ਬੈਸਤ 12 ਸੋਭਤ 24 ਜਾਤ। ਹੁਣ ਸਵਾਸ ਇੰਨੇ ਕੀਮਤੀ ਨੇ, ਸਵਾਸਾਂ ਨਾਲ ਹੀ ਸਰੀਰ ਦੀ ਕੀਮਤ ਹੈ। ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ। ਸਵਾਸ ਬਾਹਰ ਚਲਾ ਗਿਆ, ਅੰਦਰ ਦੁਬਾਰਾ ਨਾ ਆਇਆ, ਫਿਰ ਤਾਂ ਕਾਢੋ ਕਾਢੋ ਹੋਈ, ਕੌਣ ਰੱਖਦਾ ਹੈ। ਇਸ ਕਰਕੇ ਸਵਾਸ ਹੁਣ ਮਨ ਹੈ, ਆਪਣਾ ਮਨ ਬਾਰ ਬਾਰ ਦੌੜਦਾ ਹੈ। ਮਹਾਂਪੁਰਸ਼ ਬੜੇ ਸੁਖੈਨ ਜੁਗਤ ਦੱਸ ਦਿੰਦੇ, ਢੰਗ ਨਾਲ ਫਾਰਮੂਲਾ ਦੱਸ ਦਿੰਦੇ ਕਿ ਆਹ ਪ੍ਰੋਬਲਮ ਹੈ, ਇਹਨੂੰ ਸੋਲਵ ਇਸ ਤਰ੍ਹਾਂ ਕਰ ਲੈਣਾ। ਹੁਣ ਜੇ ਦੇਖੇ ਕਿੰਨੀਆਂ ਕੈਲਕੂਲੇਸ਼ਨ ਕਰੀ ਜਾਓ, ਨੈੱਟ ਰਿਜ਼ਲਟ ਨਹੀਂ ਆਉਂਦਾ ਜਦੋਂ ਤੱਕ ਫਾਰਮੂਲਾ ਅਪਲਾਈ ਕਰ ਲਓ। ਇੱਕ ਲਾਈਨ 'ਚ ਹੀ ਨੈੱਟ ਰਿਜ਼ਲਟ 'ਤੇ ਪਹੁੰਚ ਜਾਈਦਾ ਹੈ। ਸਤਪੁਰਸ਼ ਜੁਗਤੀਆਂ ਦੱਸ ਦਿੰਦੇ ਨੇ। ਹੁਣ ਮਨ ਹੈ, ਮਨ ਬਾਰ ਬਾਰ ਦੌੜਦਾ ਹੈ, ਟਿਕਦਾ ਨਹੀਂ, ਕਿਉਂਕਿ ਮਨ ਨੂੰ ਪਾਤਸ਼ਾਹ ਕਹਿੰਦੇ ਇਹ ਮਨ ਉੱਡਣ ਪੰਖੇਰੂ ਬਣਕਾ ਉਡਾਰੀ ਮਾਰਦਾ ਹੈ। ਉਡਾਰੀ ਵੀ ਪਾਉਣ 'ਤੇ ਸਵਾਰੀ ਇਹਦੀ ਇੰਨੀ ਉਡਾਰੀ ਇਹਦੀ ਹੈ, ਹੁਣ ਇੱਥੇ ਬੈਠਾ ਕਿੱਥੇ ਤੱਕ ਘੁੰਮਾ ਦਿੰਦਾ ਹੈ। ਕਿੰਨੇ ਸੰਕਲਪ ਕਿੰਨੇ ਵਿਕਲਪ, ਜਿਹੜੇ ਨਾਮ ਹੀ ਯਾਦ ਹੋਣ। ਜਦੋਂ ਜਿਉਂ ਜਿਉਂ ਵਡੇਪਾ ਨੇੜੇ ਆਉਂਦਾ ਹੈ, ਮੌਤ ਨੇੜੇ ਆਉਂਦੀ ਹੈ, ਉਹਨੇ ਸੰਕਲਪ ਪਿਛਲੇ ਲਈ ਜਾਂਦਾ, ਬਚਪਨ ਦੀਆਂ ਗੱਲਾਂ ਸਾਰਾ ਧਿਆਨ 'ਚ ਉਹੀ ਆਈ ਜਾਂਦਾ, ਫਿਰ ਭਜਨ 'ਚ ਬੈਠਦਾ, ਇਹਨੂੰ ਟਿਕਣ ਨਹੀਂ ਦਿੰਦਾ। ਮਨ ਉੱਡਣ ਪੰਖੇਰੂ ਬਣਕਾ ਹਵਾ ਪਾਉਣ ਦੀ ਸਵਾਰੀ, ਸਵਾਸ ਹੈ ਹੁਣ ਪਾਉਣੀ, ਹਵਾ ਹੀ ਹੈ ਇਹ, ਆਕਸੀਜਨ ਜਾਂਦੀ ਹੈ ਅੰਦਰ ਬਾਹਰ ਆਉਂਦੀ ਹੈ ਕਾਰਬਨ ਡਾਈਆਕਸਾਈਡ। ਆਕਸੀਜਨ ਜਿਹੜੀ ਹੈ ਇਹ ਪ੍ਰਾਣ ਵਾਯੂ ਹੈ। ਹੁਣ ਹਵਾ ਜਿਹੜੀ ਪਵਿੱਤਰ ਵਾਯੂ ਹੈ, ਜਿੱਥੇ ਪੋਲਿਊਸ਼ਨ ਹੋਵੇ ਉੱਥੇ ਤਾਂ ਆਮ ਬਿਮਾਰੀਆਂ ਹੀ ਹਨ, ਕਿਉਂਕਿ ਜਲ ਵਾਯੂ, ਜਲ ਪਾਣੀ ਅਤੇ ਵਾਯੂ ਹਵਾ, ਇਹ ਦੋ ਡਿਪੈਂਡ ਕਰਦੇ ਨੇ। ਹੁਣ ਅਸੀਂ ਐਸੇ ਵੀ ਮਹਾਂਪੁਰਸ਼ ਵੇਖੇ, ਰਤਵਾੜਾ ਸਾਹਿਬ ਵੀ ਆਉਂਦੇ, ਇੱਕ ਜਵਾਹਰ ਲਾਲ ਨਹਿਰੂ ਦਾ ਕਲਾਸ ਫੈਲੋ ਇੱਥੇ, ਡਾਕਟਰ ਪਰਮਵੀਰ ਸਿੰਘ ਜੀ ਬਹੁਤ ਪਿਆਰੇ ਆਏ ਨੇ ਬੇਕਰਸਫੀਲਡ ਤੋਂ। ਇਹਨਾਂ ਨੇ ਬੜੇ ਉਹਨਾਂ 'ਤੇ ਕੁਐਸਚਨ ਕੀਤੇ, ਹੁੰਦਾ ਹੀ ਹੈ ਡਾਕਟਰ ਹਨ ਕਿ ਕਿਵੇਂ ਇੰਨੀ ਲੰਬੀ ਉਮਰ। ਹੁਣ ਆਮ ਡਾਕਟਰ ਉਹਨੂੰ ਕਹਿੰਦੇ ਨੇ ਕਿ 45 ਸਾਲ ਦਾ ਇਹ। ਅਸੀਂ ਉੱਥੇ ਵੀ ਗਏ, ਉੱਪਰ ਹੈ ਜਿੱਧਰ ਹੇਮਕੁੰਡ ਸਾਹਿਬ, ਬਰਫਾਨੀ ਬਾਬਾ ਕਹਿੰਦੇ ਨੇ ਉਹ ਉੱਥੇ ਜਲਵਾਯੂ ਠੀਕ ਹੈ, ਆਇਆ ਥੱਲੇ ਬਿਮਾਰ ਹੋ ਗਿਆ, ਕਿਉਂਕਿ ਹੇਠਾਂ ਤਾਂ ਐਸਾ ਹੈ ਕਿ ਹਵਾ ਵੀ ਪਲਿਊਟ ਹੋ ਗਈ, ਪਾਣੀ ਵੀ, ਇਹ ਦੋਨੇ ਚੀਜ਼ਾਂ ਕਰਕੇ ਬਿਮਾਰ ਹੈ ਸਰੀਰ। ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸੋ ਇਸ ਤਰ੍ਹਾਂ ਦੇ ਨਾਲ ਇਹ ਅੱਜ ਦੀਆਂ, ਹੁਣ ਡਾਕਟਰ ਸਵਾਮੀ ਰਾਮ ਜੀ ਦੀ ਜਿਹੜੀ ਇਹ ਲਿਖਤ ਹੈ ਲਿਵਿੰਗ ਵਿਦ ਦੀ ਹਿਮਾਲਿਅਨ ਮਾਸਟਰ ਇੰਗਲਿਸ਼ 'ਚ ਲਿਖੀ, ਇੱਥੇ ਉਹ ਗੋਰਿਆਂ ਨੂੰ ਬਹੁਤ ਪਸੰਦ ਆਈ ਕਿ ਇਸ ਤਰ੍ਹਾਂ ਦਾ ਵੀ ਕੋਈ ਜੀਵਨ ਹੋ ਸਕਦਾ। ਉਹ 45 ਸਾਲ ਬਰਫਾਨੀ ਪਹਾੜਾਂ ਦੇ ਵਿੱਚ ਰਹੇ, ਅਭਿਆਸ ਕੀਤਾ, ਤਜਰਬੇ ਕੀਤੇ। ਰਤਵਾੜਾ ਸਾਹਿਬ ਵੀ ਬਹੁਤ ਮਹਾਂਪੁਰਸ਼ਾਂ ਨਾਲ ਉਹਨਾਂ ਦਾ ਪਿਆਰ, ਦੋ ਮਿਸਾਲਾਂ ਨੇ ਮਸਤੂਆਣੇ ਦੀ ਜਾਂ ਰਤਵਾੜਾ ਸਾਹਿਬ ਦੀ, ਕਿ ਸਾਰੇ ਇਹਨਾਂ ਮਹਾਂਪੁਰਸ਼ਾਂ ਨੂੰ ਪਿਆਰ ਕਰਦੇ। ਹਿੰਦੂਇਜ਼ਮ 'ਚ ਉਸ ਸਮੇਂ ਮਦਨ ਮੋਹਨ ਮਾਲਵੀਆ ਮਿਨਿਸਟਰ ਸੀ ਸੈਂਟਰ 'ਚ, ਮਸਤੂਆਣੇ ਮਹਾਂਪੁਰਸ਼ਾਂ ਕੋਲ ਆਇਆ, ਬੇਨਤੀ ਕਰਕੇ ਉਹਨਾਂ ਨੂੰ ਲੈ ਗਿਆ ਸੰਸਕ੍ਰਿਤ ਕਾਲਜ ਦਾ ਬਨਾਰਸ 'ਚ ਸ਼ਿਲਾਨਿਆਸ ਰਖਾਇਆ, ਉਹ ਹਿੰਦੂ ਯੂਨੀਵਰਸਿਟੀ ਬਨਾਰਸ ਬਣ ਗਈ। ਦੂਜੀ ਮਿਸਾਲ ਆਪਣੇ ਮਹਾਂਪੁਰਸ਼ ਰਤਵਾੜਾ ਸਾਹਿਬ ਵਾਲਿਆਂ ਦੀ, ਇਹਨਾਂ ਕੋਲੋਂ ਡਾਕਟਰ ਸਵਾਮੀ ਰਾਮ ਜੀ ਆਏ, ਬੇਨਤੀ ਕੀਤੀ, ਸ਼ਿਲਾਨਿਆਸ ਰਖਾਇਆ ਮੈਡੀਕਲ ਕਾਲਜ ਦਾ। ਉਹ ਹੁਣ ਮੈਡੀਕਲ ਯੂਨੀਵਰਸਿਟੀ ਬਣ ਗਈ ਦੇਹਰਾਦੂਨ ਜੌਲੀ ਗ੍ਰਾਂਟ। ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ ਹੁਣ ਉਹਨਾਂ ਦੇ ਤਜਰਬੇ ਹੁੰਦੇ ਨੇ, ਉਹ ਐਵੇਂ ਤਾਂ ਬੋਲਦੇ ਨਹੀਂ, ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਇੱਥੇ ਜਦੋਂ ਮਹਾਂਪੁਰਸ਼ ਆਏ, ਇੱਕ ਬੀਬੀ ਸੀ, ਉਹਨੂੰ ਕੁਝ ਤਾਂ ਉੱਚਾ ਸੁਣਦਾ, ਮਹਾਂਪੁਰਸ਼ਾਂ ਦਾ ਸਰੀਰ ਤਾਂ ਬਹੁਤ ਸੋਹਣਾ ਸੀ 84 ਸਾਲ ਤੱਕ, ਕਿਉਂਕਿ ਮਿਲਟਰੀ ਮੈਨ ਸਨ, ਫੌਜ 'ਚ ਵੀ ਰਹੇ, ਫਿੱਟ ਰੱਖਦੇ ਸਨ ਹਰ ਪੱਖ ਤੋਂ। ਉਹ ਕੁਦਰਤੀ ਉਹ ਬੀਬੀ ਨੂੰ ਸਮਝਾ ਰਹੇ, ਉਹ ਪੁੱਛਦੀ ਮਹਾਂਪੁਰਸ਼ਾਂ ਨੂੰ, ਕਹਿਣ ਲੱਗੀ ਕਿ ਮੈਨੂੰ ਪਤਾ ਨਹੀਂ ਲੱਗਦਾ ਸਾਹ ਦਾ। ਕਹਿੰਦੇ ਢੰਗ ਵੀ ਉਹਨਾਂ ਦਾ ਨਿਰਾਲਾ, ਕਹਿੰਦੇ ਬੀਬਾ ਤੂੰ ਮੂੰਹ ਬੰਦ ਕਰ ਲੈ, ਨੱਕ ਬੰਦ ਕਰ ਲੈ। ਕਹਿੰਦੇ ਹਾਂ, ਜਦੋਂ ਰੁਕਿਆ ਇੱਕਦਮ ਸਾਹ ਨੇ ਬਾਹਰ ਨੂੰ ਆਇਆ, ਆਉਣਾ ਹੀ ਹੈ। ਹੁਣ ਕਹਿੰਦੇ ਪਤਾ ਲੱਗਿਆ। ਇਸ ਤਰ੍ਹਾਂ ਹਰ ਇੱਕ ਨੂੰ ਹੀ ਪਤਾ ਹੈ ਸਾਹ ਦਾ ਤਾਂ, ਪਰ ਉਹ ਨਹੀਂ ਪਤਾ ਕਿ ਇਹਦੇ ਨਾਲ ਕੀ ਕਰਨਾ। ਸਾਹ 'ਤੇ ਹੀ ਮਨ ਉਡਾਰੀ ਮਾਰਦਾ ਹੈ, ਮਨ ਸਾਰਾ ਸਾਰੇ ਰੋਗਾਂ ਦਾ ਇਹ ਕਾਰਨ ਮਨ ਹੈ। ਮਨ ਮੰਨ ਲੈਂਦਾ ਕਿ ਮੈਂ ਬਿਮਾਰ ਹਾਂ। ਡਾਕਟਰ ਸਵਾਮੀ ਰਾਮ ਜੀ ਰਤਵਾੜਾ ਸਾਹਿਬ ਇਹੋ ਜਿਹੇ ਤਜਰਬੇ ਕਰਦੇ, ਉਹ ਕਹਿੰਦੇ ਚਲੋ ਤੁਸੀਂ ਜ਼ਿਆਦਾ ਨਹੀਂ ਤਾਂ ਸਭ ਆਸਣੇ ਕਰ ਲਓ। ਜਦੋਂ ਸ਼ਾਮ ਨੂੰ ਸੌਣ ਲੱਗਦੇ ਹਾਂ, ਕਿਉਂਕਿ ਉੱਠਣਾ ਬੈਠਣਾ ਸੌਣਾ ਇੱਕ ਮਰਿਆਦਾ 'ਚ ਹੋ ਜਾਂਦਾ, ਖਾਣਾ ਇਹ ਸਾਰਾ, ਕਹਿੰਦੇ ਚਲੋ ਜਦੋਂ ਸੌਣ ਲੱਗਦੇ ਤੁਸੀਂ ਐਜ ਏ ਡੈਡ ਬਾਡੀ ਜਿਵੇਂ ਹੁੰਦੀ ਹੈ, ਸਰੀਰ ਨੂੰ ਰਿਲੈਕਸ ਢਿੱਲਾ ਛੱਡ ਕੇ ਸਵਾਸ ਨੂੰ ਸਾਹ ਨੂੰ ਵਾਚ ਕਰੋ, ਆ ਰਿਹਾ ਹੈ ਜਾ ਰਿਹਾ ਹੈ। ਉਹ ਹੁਣ ਤਾਂ ਕਹਿੰਦੇ ਮੈਂ ਗਰੰਟੀ ਲੈਂਦਾ ਇਹ 4 ਬਿਮਾਰੀਆਂ ਕਹਿੰਦੇ ਲੱਗ ਨਹੀਂ ਸਕਦੀਆਂ, ਪੇਟ ਦੀਆਂ, ਦਿਲ ਦੀਆਂ, ਦਿਮਾਗ ਦੀਆਂ, ਕਿਉਂਕਿ ਉਹਨਾਂ ਦਾ ਤਜਰਬੇ ਸਨ 80% ਬਿਮਾਰੀਆਂ ਕਹਿੰਦੇ ਮਨ ਦੀਆਂ ਹਨ, ਅਤੇ 20% ਜਿਹੜੇ ਕਰਮ ਰੋਗ ਆ ਜਾਂਦੇ ਨੇ, ਉਹ ਤਾਂ ਕਈ ਵਾਰੀ ਜੀਨ 'ਚ ਆ ਗਏ, ਪਿੱਛੋਂ ਸਰੀਰ 'ਚ ਹੀ ਆ ਗਏ। ਕਰਮ ਰੋਗ ਹੈ ਇਹ, ਅਸਾਧ ਰੋਗ ਉਪਜਿਓ ਤਨ ਭੀਤਰ, ਟਰਤ ਨਾ ਕਾਹੂੰ ਟਾਰਿਓ। ਪਰ ਉਹਨੂੰ ਕਹਿੰਦੇ ਇੱਕ ਰੋਕ ਲੱਗ ਸਕਦੀ ਹੈ, ਰੋਗ ਤਾਂ ਨਹੀਂ ਜਾਂਦਾ, ਜਿਵੇਂ ਐਸੇ ਰੋਗ ਆ ਜਾਂਦੇ, ਉਹ ਰੋਗ ਪਰਮੇਸ਼ਰ ਦਿੱਤਾ ਬੰਨਾ ਬੰਨਾ ਹੁੰਦਾ ਕਿ ਰੋਕ ਲੱਗ ਜਾਂਦੀ, ਉੱਥੇ ਰੁਕ ਜਾਂਦਾ ਹੈ, ਸਰੀਰ ਦਾ ਸਫ਼ਰ ਸੋਹਣਾ ਤੈਅ ਹੋ ਜਾਂਦਾ ਹੈ, ਲੋਕ ਸੁਖੀ ਹੋ ਜਾਂਦਾ ਹੈ। ਅਤੇ ਉਹ ਤੋਂ ਬਾਅਦ ਕਹਿੰਦੇ ਜਦੋਂ ਇਹ ਸਰੀਰ ਇੱਥੇ ਛੱਡ ਦਿੱਤਾ ਪਰਲੋਕ 'ਚ ਜਾਣਾ, ਫਿਰ ਉੱਥੇ ਲੋਕ ਸੁਖੀਏ, ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਕਹਿੰਦੇ ਇਹ ਕਰੋ, ਉਹ ਸਖੈਣ ਜੇ ਸਵੇਰੇ ਕਹਿੰਦੇ ਸਿੱਧੇ ਬੈਠ ਕੇ ਕਰੋ, ਰਾਤ ਨੂੰ ਜਦੋਂ ਤੁਸੀਂ ਸੌਣ ਦੇ ਸਮੇਂ ਇਹ ਕਰਦੇ। ਹੁਣ ਸਾਰੇ ਬਾਣੀ ਤਾਂ ਪੜ੍ਹਦੇ ਹਾਂ, ਕੀਰਤਨ 16 ਰੱਖਿਆ ਦੇ ਸ਼ਬਦ ਪੜ੍ਹ ਲਓ, ਕੋਈ ਐਸਾ ਨਹੀਂ ਆਉਂਦਾ ਜਿਹੜੀਆਂ ਆਮ ਬਲਾਵਾਂ ਪੈਂਦੀਆਂ, ਕੋਈ ਕਹੋ ਇਹ ਆ ਏ, ਅਤੇ ਨਾਲ ਜਦੋਂ ਸੌਣ ਲੱਗੇ ਨਾਮ 'ਚ ਸਥਿਤੀ ਹੋਵੇ, ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕਹਿ ਸਦ ਕਾਮ, ਇਹਨੂੰ ਇਹਦੇ ਨਾਲ ਜੁੜਨਾ ਹੈ, ਫਿਰ ਨੀਂਦ ਵੀ ਸੌਣ ਸਲੀਪ ਸੋਹਣੀ ਆਉਂਦੀ। ਸਵੇਰੇ ਉੱਠੋ ਰਿਲੈਕਸ ਹੁੰਦੇ ਹਾਂ, ਉਹਨੂੰ ਅੰਮ੍ਰਿਤ ਵੇਲਾ ਕਿਹਾ, ਜਦੋਂ ਸਰੀਰ ਪੂਰੀ ਨੀਂਦ ਲੈ ਕੇ ਫਿਰ ਉੱਠਦਾ ਹੈ, ਫਿਰ ਸਿੱਧੇ ਬੈਠ ਕੇ, ਪੇਟ ਖਾਲੀ ਹੈ, ਦਿਮਾਗ 'ਤੇ ਬੋਝ ਨਹੀਂ, ਉਸ ਸਮੇਂ ਮਹਾਂਪੁਰਸ਼ ਕਹਿੰਦੇ ਫਿਰ ਇਹ ਅਭਿਆਸ ਬਹੁਤ ਕੰਮ ਕਰਦਾ ਹੈ। ਕਿਉਂਕਿ ਇੱਕ ਤਾਂ ਜਿਹੜੀ O2 ਹੈ, O3 ਹੋ ਗਈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪੇ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਜੋਗਾ। ਐਸਾ ਸੰਜੋਗ ਬਣ ਜਾਂਦਾ ਹੈ ਕਿ ਸਾਰੇ ਦੁੱਖ ਸਾਰੇ ਰੋਗ, ਹੁਣ ਸਭ ਤੋਂ ਵੱਡਾ ਰੋਗ ਤਾਂ ਜਿਹੜਾ ਲੱਗ ਗਿਆ ਹਉਮੈ ਰੋਗ ਮਾਨੁਖ ਕੋ ਦੇਨਾ, ਕਹਿੰਦੇ ਇਹਦੇ ਨਾਲ ਹੀ ਬਾਕੀ ਸਾਰੇ ਇੰਟਰ ਰਿਲੇਟਡ ਹਨ, ਇਹਨਾਂ ਦੀ ਰਿਲੇਸ਼ਨਸ਼ਿਪ ਹੈ, ਇਹਨਾਂ ਦਾ ਆਪਸੀ ਰਿਸ਼ਤਾ ਹੈ। ਇਸ ਕਰਕੇ ਇਸੇ ਨੂੰ ਹੀ ਕਹਿੰਦੇ ਜਦੋਂ ਖਤਮ ਕਰ ਦਿੱਤਾ ਬਾਕੀ ਤਾਂ ਆਪੇ ਹੀ ਖਤਮ ਹੋ ਜਾਣੇ ਹਨ। ਹੋਮੈਨੂੰ ਕੋਈ ਦਾ ਵਾਹਿਗੁਰੂ ਮੰਤਰ ਜਪ ਗੇ, ਹੋਮੈਨੂੰ ਕੋਈ ਦਾ ਜਪ ਗੇ, ਹੋਮੈਨੂੰ
ਮੈਨੂੰ ਕੋਈ ਤਾਂ ਵਾਹਿਗੁਰੂ ਮੰਤਰ ਮੈਨੂੰ ਖੋਈ ਦਾ ਮੰਤਰ ਜਾਪ ਗਏ ਵਾਹਿਗੁਰੂ ਮੰਤਰ ਜਪ ਕੇ ਵਾਹਿਗੁਰੂ ਮੰਤਰ ਜਪ ਕੇ ਵਾਹਿਗੁਰੂ ਮੰਤਰ ਜਪ ਕੇ ਗੁਰੂ ਮੰਤਰ ਜਪ ਕੇ
ਸਮਾਂ ਹੁਣ ਅੰਮ੍ਰਿਤ ਵੇਲਾ ਐਸਾ ਸਮਾਂ ਹੈ ਕਿ ਪੇਟ ਖਾਲੀ ਹੈ, ਰਾਤ ਦਾ ਖਾਧਾ ਪੀਤਾ ਹਜ਼ਮ ਹੋ ਗਿਆ, ਦਿਮਾਗ 'ਤੇ ਕੋਈ ਭਾਰ ਨਹੀਂ, ਦਿਨ ਦੀ ਸ਼ੁਰੂਆਤ ਜੇ ਹੋਣੀ ਹੈ ਅਤੇ ਉਹ ਸਮੇਂ ਜ਼ਰੂਰ ਕਹਿੰਦੇ ਬੈਠ ਕੇ, ਸਿੱਧੇ ਬੈਠ ਕੇ ਅਭਿਆਸ ਕਰੋ। ਜੇ ਅਸੀਂ ਅਸਲ ਤਾਂ ਸਿੱਖੀ ਸਿੱਖਿਆ ਗੁਰ ਵਿਚਾਰ ਵਿਚਾਰ ਦੀ ਗੱਲ ਹੁੰਦੀ ਹੈ, ਸਿੱਖੀ ਜਿਹੜੀ ਸਿੱਖਿਆ ਧਾਰਨ ਕਰਨੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜੇ ਅਸੀਂ ਕਹਾਉਂਦੇ ਹਾਂ ਕਿ ਅਸੀਂ ਸਿੱਖ ਹਾਂ ਤਾਂ ਭਲ ਕੇ ਉੱਠ ਹਰ ਨਾਮ ਧਿਆਵੇ ਧਿਆਵੇ ਫਿਰ ਧਿਆਨ 'ਚ ਬੈਠੇ। ਧਿਆਨ ਹੁਣ ਤਿੰਨ ਤਰ੍ਹਾਂ ਦਾ, ਪ੍ਰਤੀਕ ਧਿਆਨ, ਸੰਪਤ ਧਿਆਨ, ਅਹੰਗ੍ਰਹਿ ਧਿਆਨ। ਘਰ ਹਨ ਸੌਦੇ ਬੜੇ ਸੋਹਣੇ, ਆ ਕਿੰਨੇ ਸੋਹਣੇ ਆਰਕੀਟੈਕਟ ਡਿਜ਼ਾਇਨ ਕਰਦੇ, ਅੰਗਰੇਜ਼ ਬੜਾ ਦਿਮਾਗ ਹੈ। ਇੱਥੇ ਘਰ ਬਹੁਤ ਹੀ ਸੋਹਣੇ ਨੇ, ਬਹੁਤ ਸਾਰੀਆਂ ਫੈਸਿਲਿਟੀ ਸਹੂਲਤਾਂ ਇਹਨਾਂ ਘਰਾਂ ਦੇ ਵਿੱਚ ਹਨ। ਇੱਕ ਜਗ੍ਹਾ ਐਸੀ ਵੀ ਹੋਵੇ ਜਿੱਥੇ ਮੈਡੀਟੇਸ਼ਨ ਕਰਨੀ ਹੈ, ਉਹ ਮੈਡੀਟੇਸ਼ਨ ਮੈਡੀਸਨ ਦਾ ਕੰਮ ਕਰਦੀ ਹੈ। ਜਿੱਥੇ ਸਾਰੀਆਂ ਦਵਾਈਆਂ ਜੇ ਚੱਲਦੀਆਂ ਹਨ, ਸਰੀਰ ਨੂੰ ਲੋੜ ਹੈ, ਉਹ ਦਵਾਈ ਵੀ ਫਿਰ ਰਾਸ ਆ ਜਾਂਦੀ ਹੈ ਜੇ ਮੈਡੀਟੇਸ਼ਨ ਕਰੋ। ਹੁਣ ਡਾਕਟਰ ਸਾਹਿਬ ਉੱਥੇ ਰਤਵਾੜਾ ਸਾਹਿਬ ਕੈਂਪ ਲੱਗਦੇ ਨੇ, ਕਿੰਨਿਆਂ ਦਾ ਭਲਾ ਹੁੰਦਾ ਹੈ, ਹੌਸਪੀਟਲ ਚੱਲਦਾ, ਤਨ ਮਨ ਧਨ ਦੀ ਸੇਵਾ, ਇੱਥੋਂ ਤਾਂ ਬੜਾ ਪਾਤਸ਼ਾਹ ਦੀ ਬਖਸ਼ਿਸ਼ ਹੈ ਕਿ ਤੁਹਾਡੀ ਆ ਕਰੰਸੀ ਡੋਲਰ ਇਹ ਬੀਬੀਆਂ ਘਰਾਂ 'ਚ ਪਾਠ ਕਰਦੀਆਂ ਨੇ, ਸਤਿਗੁਰਾਂ ਨੂੰ ਪ੍ਰੇਮ ਭੇਟਾ ਚੜ੍ਹਦੀ ਹੈ, ਇਹ ਫਿਰ ਸੇਵਾ ਉੱਥੇ ਜਾ ਕੇ ਸਫਲੀ ਹੁੰਦੀ ਹੈ। ਦਵਾਈਆਂ ਫਰੀ ਹਨ ਉੱਥੇ, ਤਾਂ ਦੇਖਿਆ ਕਿ ਗੌਰਮੈਂਟ ਵੀ ਨਹੀਂ ਇਹ ਕਰਦੀ, ਪ੍ਰਾਈਵੇਟ ਹੋ ਗਿਆ ਸਭ ਕੁਝ, ਹੈਲਥ ਵੀ ਐਜੂਕੇਸ਼ਨ ਵੀ। ਹੁਣ ਉਹ ਸਫਲਾ ਹੁੰਦਾ ਹੈ, ਇਹਨਾਂ ਨੇ ਉੱਥੇ ਹਰ ਸਾਲ ਹੀ ਜਾਂਦੇ ਨੇ ਇੱਥੇ ਸਾਰੇ ਪ੍ਰੇਮੀ ਪਿਆਰ ਵਾਲੇ, ਕਿਉਂਕਿ ਆਮ ਹੈ ਕਿ ਹਰ ਰੋਜ਼ ਜਾਓ, ਚਲੋ ਰੋਜ਼ ਨਹੀਂ ਤਾਂ ਹਫ਼ਤੇ ਬਾਅਦ ਹਫ਼ਤਾ ਨਹੀਂ, ਮਹੀਨੇ ਬਾਅਦ ਮਹੀਨੇ ਨਹੀਂ, 6 ਮਹੀਨੇ ਸਾਲ ਬਾਅਦ ਤਾਂ ਕਹਿੰਦੇ ਜ਼ਰੂਰ ਜਾਣਾ। ਕਿਉਂਕਿ ਉਹ ਸਮੇਂ ਜੇ ਨਹੀਂ ਜਾਂਦੇ ਸਤਸੰਗ 'ਚ ਵੀ ਹਾਜ਼ਰੀ ਲੱਗਦੀ ਹੈ, ਇੱਕ ਹਾਜ਼ਰੀ ਐਸੀ ਹੈ, ਇੱਕ ਤਾਂ ਅਟੈਂਡੈਂਸ ਹੁੰਦੀ ਹੈ, ਪਰ ਐਸੀ ਹਾਜ਼ਰੀ ਹੈ ਜਿਹੜੀ ਮਨ ਦੀ ਹਾਜ਼ਰੀ ਗੁਰੂ ਚਰਨਾਂ 'ਚ ਲੱਗਣੀ ਉਹ ਜ਼ਰੂਰੀ ਹੈ। ਜਿੱਥੋਂ ਜੁਗਤ ਮਿਲੀ ਹੁੰਦੀ ਹੈ, ਜਿੱਥੋਂ ਸਾਨੂੰ ਇਸ ਹੁੰਦਾ ਹੈ ਕਿ ਇਸ ਤਰ੍ਹਾਂ ਦੀਆਂ ਵੇਵਸ ਵਾਈਬ੍ਰੇਸ਼ਨ ਆਉਂਦੀਆਂ ਨੇ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਕੱਟੀਆਂ ਮਨ ਕੀ ਮੈਲ ਸਾਧ ਸੰਗ ਉੱਠਿਆਂ, ਉਹ ਹੁਣ ਵਾਈਬ੍ਰੇਸ਼ਨ ਆਉਂਦੀ ਹੈ। ਇੱਥੇ ਜਾਂਦੇ ਨੇ ਕੈਂਪ ਲੱਗਦਾ, ਦਵਾਈਆਂ ਦੇਣੀਆਂ, ਨਾਲ ਕਹਿਣਾ ਕਿ ਇਸ ਤਰ੍ਹਾਂ ਦੇ ਨਾਲ ਤੂੰ ਕਰੀ, ਇਹ ਮੰਤਰ ਆ ਗਿਆ ਜੇ ਵਿੱਚ, ਔਖਦ ਆਏ ਰਾਸ, ਉਹ ਦਵਾਈ ਫਿਰ ਰਾਸ ਆਉਂਦੀ ਹੈ, ਵਿੱਚ ਆਪ ਖਲੋਇਆ। ਤੁਸੀਂ ਅਭਿਆਸ ਹੀ ਬਣਾ ਲਓ ਕਿ ਜਦੋਂ ਵੀ ਕੁਝ ਛਕਣਾ ਪਹਿਲਾਂ ਮੰਤਰ ਪੜ੍ਹੋ, ਮੂਲ ਮੰਤਰ ਜਿਹੜਾ ਸਾਡਾ ਇੱਕ ਉਹ ਅਹੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ, ਉਹਦੇ ਵਿੱਚ ਮੰਤਰ ਪੜ੍ਹ ਕੇ ਜਦੋਂ ਛਕੋਗੇ ਉਹ ਪ੍ਰਸ਼ਾਦ ਬਣ ਜਾਂਦਾ। ਕਿਉਂਕਿ ਦੋਸ਼ ਨੇ ਅੰਨ ਦੇਵਤਾ, ਪਾਣੀ ਦੇਵਤਾ, ਹੁਣ ਮੋਲੀਕੂਲਸ ਕਿੰਨੇ ਨੇ ਪਾਣੀ ਦੇ ਵਿੱਚ, ਇਹ ਸਾਰਿਆਂ ਦੇ ਦੋਸ਼ ਨਿਵਿਰਤੀ ਮੰਤਰ ਦੇ ਨਾਲ ਹੁੰਦੀ ਹੈ। ਸਵਾਮੀ ਰਾਮ ਜੀ ਨੇ ਬੜੇ ਸਿੱਧ ਕੀਤੇ ਨੇ, ਕਹਿੰਦਾ ਮੈਂ ਬੋਲ ਰਿਹਾ ਸੀ ਡੈਥ 'ਤੇ ਮੰਤਰ ਦੀ ਤਾਕਤ 'ਤੇ, ਕਹਿੰਦਾ ਇੱਕ ਆ ਗਿਆ ਸਵਾਮੀ ਵਿੱਚ ਕਲਾਸਰੂਮ 'ਚ, ਉਹ ਹੱਸਣ ਲੱਗ ਗਿਆ, ਕਹਿੰਦਾ ਸਵਾਮੀ ਤੈਨੂੰ ਤਾਂ ਪਤਾ ਹੀ ਨਹੀਂ ਜਿਹੜੇ ਤੂੰ ਗੱਲ ਕਰਦਾ ਹੈ, ਉਹ ਪ੍ਰੈਕਟੀਕਲ ਹੁੰਦੀ ਅਸਲੀਅਤ। ਉਹ ਕਹਿੰਦੇ ਲਿਆ ਤੈਨੂੰ ਇਹ ਦੱਸਦੇ ਹਾਂ ਮੰਤਰ ਦੀ ਸ਼ਕਤੀ। ਉਹਨੇ ਕੀੜਾ ਚੁੱਕਿਆ, ਟੇਬਲ 'ਤੇ ਰੱਖਿਆ, ਸੈਂਟਰ 'ਚੋਂ ਕੱਟ ਦਿੱਤਾ, ਦੋ ਹਿੱਸੇ ਦੂਰ ਦੂਰ ਕਰ ਦਿੱਤੇ, ਮੰਤਰ ਪੜ੍ਹਿਆ, ਉਹ ਇਕੱਠੇ ਹੋ ਗਏ। ਹੁਣ ਅੱਜ ਸਾਡੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਸੀਸ ਲਏ, ਕਹਾਣੀਆਂ ਉਲਟੀਆਂ ਬਣਾ ਦਿੰਦੇ ਨੇ ਕਿ ਬੱਕਰੇ ਵੱਢੇ ਜਾਂ ਹੋਰ ਕੀਤਾ, ਉਹ ਸਿੱਧ ਕੀਤਾ ਇਸ ਸਵਾਮੀ ਨੇ। ਆਤਮ ਮਾਰਗ 'ਚ ਵੀ ਇਹ ਛਪਿਆ ਹੈ, ਪੰਜਾਬੀ 'ਚ ਟ੍ਰਾਂਸਲੇਸ਼ਨ ਕਰਾਈ ਇਹਦੀ, ਕਿ ਇੱਕ ਸਵਾਮੀ ਅੱਜ ਦਾ ਇਹ ਕਰ ਸਕਦਾ ਮੰਤਰ ਦੀ ਸ਼ਕਤੀ ਨਾਲ, ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਅਸੀਂ ਕੀ ਮੰਨਦੇ ਹਾਂ, ਸਰਵੰਸਦਾਨੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ, ਉਹਨਾਂ ਵਾਸਤੇ ਕੀ ਸੀ ਇਹ ਗੱਲ, ਸਤਿਗੁਰ ਮੇਰਾ ਮਾਰਜ ਵੱਲ ਹੈ। ਹੁਣ ਉਹ ਮੰਤਰ ਦੀ ਸ਼ਕਤੀ, ਅੰਮ੍ਰਿਤ ਦੀ ਸ਼ਕਤੀ, ਅਬਦੁਲ ਤਰਾਨੀ ਜਿਹੜਾ ਬ੍ਰਾਹਮਣ ਸੀ ਬਾਅਦ 'ਚ ਮੁਸਲਮਾਨ ਬਣ ਗਿਆ, ਔਰੰਗਜ਼ੇਬ ਨੇ ਭੇਜਿਆ ਸੀ ਖੁਫੀਆ ਰਿਪੋਰਟ ਲੈਣ ਵਾਸਤੇ ਜਿਵੇਂ CID, ਉਹ ਲਿਖਦਾ ਕਿ ਮੈਂ ਵੇਖਿਆ ਕਿ ਗੁਰੂ ਪਾਤਸ਼ਾਹ ਨੇ ਅੰਮ੍ਰਿਤ ਆਬੇ ਹਯਾਤ ਤਿਆਰ ਕੀਤਾ, ਉਹ ਜਿਹਨਾਂ ਦੇ ਸੀਸ ਲਏ ਸਨ ਉਹਨਾਂ 'ਤੇ ਉਹ ਅੰਮ੍ਰਿਤ ਛਿੜਕਿਆ, ਸੀਸ ਸਰੀਰਾਂ ਨਾਲ ਜੁੜ ਗਏ। ਇਹ ਆਮ ਸ਼ਰਧਾ ਦੀ ਬਾਤ ਹੈ, ਸ਼ਰਧਾ ਵਾਲਾ ਤਾਂ ਇੱਕਦਮ ਸਤ ਵਚਨ ਕਹੂ, ਦੂਜਾ ਅੱਜ ਦਾ ਇਨਸਾਨ ਬੜੇ ਸਵਾਲ ਇੱਥੇ ਕਰਦੇ ਨੇ ਕਿ ਬਾਬਾ ਦੀਪ ਸਿੰਘ ਕਿਵੇਂ ਸੀਸ ਤੋਂ ਬਗੈਰ ਧੜਤੋਂ ਦੇ ਨਾਲ ਲੜਦੇ ਚਲੇ ਗਏ। ਇਹ ਸਾਰੀਆਂ ਗੱਲਾਂ ਸੈਂਟੀਫਿਕ ਹਨ, ਇਹ ਜਿਹੜੇ ਬੜੇ ਪ੍ਰਸਿੱਧ ਨੇ ਪੜ੍ਹੇ ਲਿਖੇ ਉਹ ਸਮਝਦੇ ਨੇ। ਹੁਣ ਆਮ ਹੁੰਦਾ ਹੈ ਕਿ ਮੁਰਗਾ ਹੈ, ਉਹਨੂੰ ਜਿਹੜੇ ਕੱਟ ਦਿਉ, ਜੇ ਉਹਨੂੰ ਨਾ ਫੜੋ ਦੀ ਗਰਦਨ ਕੱਟੀ ਹੋਈ, ਮੁਰਗਾ ਉੱਪਰ ਨੂੰ ਇੰਨੀ ਜ਼ੋਰ ਨਾਲ ਉਡਾਰੀ ਮਾਰਦਾ, ਜਿਹੜੀ ਧਰਤੀ ਦੀ ਗ੍ਰੈਵਿਟੀ ਹੈ ਉਹਨੂੰ ਖਿੱਚੀ ਨਹੀਂ ਪਾਉਂਦੀ, ਅਸਮਾਨ ਵੱਲ ਨਹੀਂ ਉੱਡ ਜਾਂਦਾ। ਕਿ ਬਾਬਾ ਦੀਪ ਸਿੰਘ ਜੀ ਇੰਨੇ ਜਪ ਤਪ ਵਾਲੇ, ਜਿਨ੍ਹਾਂ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਪਾਰ ਬਖਸ਼ਿਸ਼, ਜਿਨ੍ਹਾਂ ਨੂੰ ਆਪ ਉਹਨਾਂ ਨੇ ਵਿਦੇਹ ਮੁਕਤ ਕੀਤਾ। ਕਿਉਂਕਿ ਜਦੋਂ ਦਮਦਮਾ ਸਾਹਿਬ ਅਰਥ ਪੜ੍ਹਾਏ, ਇਹ ਟਕਸਾਲਾਂ ਚੱਲੀਆਂ ਹਨ, ਦਮਦਮੀ ਟਕਸਾਲ, ਹੁਣ ਇੰਨੀ ਕਰਨੀ ਕਮਾਈ ਵਾਲੇ ਮਹਾਂਪੁਰਸ਼ਾਂ 'ਤੇ ਵੀ ਤਰਕ, ਕਿਉਂਕਿ ਦਿਮਾਗ ਕ੍ਰਿਟੀਸਾਈਜ਼ ਕ੍ਰਿਟਿਕ ਗੱਲ ਹੋਰ ਤਰ੍ਹਾਂ ਦੀ ਕਰਦਾ, ਪਰ ਸ਼ਰਧਾ ਵਾਲਾ ਤਾਂ ਇਨਸਾਨ ਮੰਨ ਜਾਂਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਮੰਤਰ ਇੱਕ ਸ਼ਕਤੀ ਹੈ, ਐਸਾ ਮੰਤਰ ਹੈ ਵਾਹਿਗੁਰੂ ਗੁਰਮੰਤਰ ਹੈ। ਇਸ ਦੇ ਉੱਤੇ ਵਾਰ ਵਾਰ ਜ਼ੋਰ ਦਿੱਤਾ ਜਾਂਦਾ ਹੈ ਕਿ ਇਹ ਮੰਤਰ ਦੀ ਸ਼ਕਤੀ ਕਿਵੇਂ ਪ੍ਰਗਟ ਹੋਣੀ ਹੈ, ਉਹ ਸਤਸੰਗ ਦੇ ਵਿੱਚ, ਕਿਉਂਕਿ ਜਿਹੜੀ ਨਾਮ ਦੀ ਮਹਿਮਾ ਹੈ, ਨਾਮ ਕੀ ਮਹਿਮਾ ਸੰਤ ਰਿਧਵਸ ਹੈ, ਉਹ ਜਿਹੜੀ ਮਹਿਮਾ ਹੈ ਉਹ ਮਹਾਂਪੁਰਸ਼ਾਂ ਦੇ, ਕਿਉਂਕਿ ਪ੍ਰਗਟ ਕਰ ਲਈ ਭਾਗ ਠੜੇ ਹਰ ਸੰਤ ਤੁਮਾਰੇ, ਜਿਸ ਵੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ। ਇਸ ਕਰਕੇ ਉਸ ਨੂੰ ਇਹ ਵਾਰ ਵਾਰ ਜ਼ੋਰ ਦਿੰਦੇ ਨੇ ਕਿ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਹੁਣ ਇਸ਼ਨਾਨ ਆ ਮਾਘ ਦਾ ਮਹੀਨਾ ਹੈ, ਬੜਾ ਮਹਾਤਮ ਹੈ। ਤ੍ਰਿਵੈਣੀ 'ਤੇ ਜਾ ਕੇ ਗੰਗਾ ਜਮਨਾ ਜਿੱਥੇ ਸਰਸਵਤੀ ਆਉਂਦੀ ਹੈ ਇਕੱਠੀਆਂ ਹੁੰਦੀਆਂ ਨੇ। ਗੰਗਾ ਜਮਨਾ ਦਾ ਪ੍ਰਤੱਖ ਹੈ, ਸਰਸਵਤੀ ਥੱਲੇ ਦਿਸਦੀ ਨਹੀਂ। ਇਸ ਤਰ੍ਹਾਂ ਉਹ ਇਕੱਠੀਆਂ ਤ੍ਰਿਵੈਣੀ ਕਹਿੰਦੇ ਨੇ ਸੰਗਮ ਹੈ ਜਿੱਥੇ, ਉੱਥੇ ਕਹਿੰਦੇ ਇਸ਼ਨਾਨ ਕਰਨ ਦਾ ਫਲ ਹੈ। ਪਰ ਪਾਤਸ਼ਾਹ ਕਹਿੰਦੇ ਅਸਲ ਜਿਹੜਾ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਨਾਮ ਹੀ ਅਸਲ ਤੀਰਥ ਹੈ। ਉਹਦਾ ਇਸ਼ਨਾਨ, ਉਹਦਾ ਵਾਰ ਵਾਰ ਜ਼ਿਕਰ ਆਉਂਦਾ ਹੈ ਕਿ ਉਹ ਇਸ਼ਨਾਨ ਮਨ ਦਾ ਹੈ। ਉਸ ਨੂੰ ਇਹ ਪ੍ਰੇਰਨਾ ਮਨ ਨੂੰ ਦਿੱਤੀ ਜਾਂਦੀ ਹੈ ਕਿ ਉਹ ਮਨਾ ਤੂੰ ਹੁਣ ਤੱਕ ਬਥੇਰੀਆਂ ਆਪਣੀਆਂ ਮਨ ਮਰਜ਼ੀਆਂ ਕਰ ਲਈਆਂ, ਪਰ ਹੁਣ ਨਹੀਂ ਤੇਰੀ ਚੱਲਣੀ, ਹੁਣ ਤੂੰ ਕੀ ਕਰ। ਧੂੜੀ ਕਰ ਇਸ਼ਨਾਨ ਕਰ ਮਨ ਮੇਰੇ, ਜੀ ਧੂੜੀ ਕਰ ਇਸ਼ਨਾਨ ਮਨ ਮੇਰੇ, ਜੀ ਤੂੜੀ ਕਰ ਇਸ਼ਨਾਨ ਮਨ ਮੇਰੇ ਮੇਰੇ, ਓ ਤੂੜੀ ਕਰ ਇਸ਼ਨਾਨ ਮਨ ਮੇਰੇ ਮੇਰੇ, ਮਾਗ ਮੰਜਨ ਸੰਗ ਸਾਧੂਆਂ ਧੂੜੀ ਕ੍ਰਿਸ਼ਨ, ਹਰ ਕਾ ਨਾਮ ਧਿਆਈ ਸੁਣ। ਧਿਆਨ 'ਚ ਬੈਠ ਕੇ ਕੀ ਸੁਣਨਾ, ਅੰਦਰ ਨੂੰ ਜਾਂਦੀ ਇਹ ਧੁਨ ਬਣ ਜਾਂਦੀ ਹੈ। ਉਹ ਹੁੰਦਾ ਏ ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ। ਉਹ ਧੁਨ ਕਿਵੇਂ ਬਣਦੀ ਹੈ, ਕਿਉਂਕਿ ਸਾਡਾ ਜਿਹੜਾ ਸੁਰਤ ਹੈ ਇਹ ਸ਼ਬਦ, ਸੁਰਤ ਅਤੇ ਸ਼ਬਦ ਦਾ ਇਹ ਮਾਰਗ ਹੈ ਆਤਮ ਮਾਰਗ। ਆਤਮਾ ਪਰਾਤਮਾ ਇੱਕੋ ਕਰੇ। ਹੁਣ ਸੁਰਤ ਅਤੇ ਸ਼ਬਦ ਦਾ ਸੁਮੇਲ ਇਹ ਕਿਵੇਂ ਹੋਣਾ ਹੈ, ਜਦੋਂ ਸਵਾਸ ਦੇ ਉੱਤੇ ਆ ਜਾਵੇ, ਪ੍ਰਾਣ ਦੀ ਮਦਦ ਲਓ, ਫਿਰ ਧਿਆਨ 'ਚ ਬੈਠ ਕੇ ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਉਹ ਮਨ ਦਾ ਇਸ਼ਨਾਨ ਕਰੇ ਅੰਮ੍ਰਿਤ ਦੇ ਸਰੋਵਰ ਦੇ ਵਿੱਚ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਸਰ ਜਿਹੜਾ ਸਰੋਵਰ ਅੰਮ੍ਰਿਤ ਦਾ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਹੁਣ ਰੋਜ਼ ਉਹ ਇਸ਼ਨਾਨ ਕਰੇ। ਇੱਕ ਤਾਂ ਇਸ਼ਨਾਨ ਜਦੋਂ ਤੁਸੀਂ ਜਾਓ ਅੰਮ੍ਰਿਤਸਰ ਹਰਿਮੰਦਰ ਸਾਹਿਬ, ਇਹ ਪ੍ਰਤੀਕ ਹਨ, ਉੱਥੇ ਪਾਣੀ 'ਚ ਇੰਨਾ ਬਾਣੀ ਦਾ ਅਸਰ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੇ ਅਰੋਗਾ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਪਾਣੀ 'ਚ ਬਾਣੀ ਦਾ ਅਸਰ ਹੈ, ਨਿਰੰਤਰ ਕੀਰਤਨ ਦਾ ਪ੍ਰਵਾਹ ਚੱਲਦਾ, ਬਾਣੀ ਪੜ੍ਹੀ ਜਾਂਦੀ ਹੈ। ਪਰ ਇੱਕ ਉਹ ਐਸੀ ਅੰਦਰ ਦੀ ਅਵਸਥਾ ਬਾਰੇ ਪਾਤਸ਼ਾਹ ਜੀ ਦੱਸਦੇ ਹਨ, ਇਹ ਸਰੀਰ ਹਰ ਮੰਦਰ ਹੈ ਜਿੱਥੋਂ ਹਰ ਜਾਤਾ। ਇਹ ਸਰੀਰ ਦੇ ਵਿੱਚ ਨਾਮ ਦਾ ਸਰੋਵਰ ਹੈ, ਉਹਦੇ ਇਸ਼ਨਾਨ ਦੀ ਜੁਗਤ ਸਤਿਪੁਰਸ਼ ਦੱਸਦੇ ਨੇ ਕਿ ਜਦੋਂ ਤੁਸੀਂ ਇਹ ਕਰਦੇ ਹੋ ਰੇਸ਼ ਕਪੂਰਕ ਕੁੰਭ ਇਹ ਤਾਂ ਯੋਗੀਆਂ ਦਾ ਬੜਾ ਔਖਾ ਸਾਧਨ, ਮਨ ਹੱਠ ਕੇ ਨੇ ਨਾ ਪਾਇਓ, ਪਰ ਸਖਾਲਾ ਜਾ ਪੁਰਾਣਾ ਜਾਮ ਕਿ ਤੁਸੀਂ ਇਸ ਤਰ੍ਹਾਂ ਦੇ ਨਾਲ ਕਰੋ, ਜਦੋਂ ਅੰਦਰ ਨੂੰ ਸਵਾਸ ਜਾਂਦਾ ਵਾਹੇ, ਬਾਹਰ ਨੂੰ ਆਉਂਦਾ ਗੁਰੂ, ਇਹ ਸ਼ੁਰੂ ਕਰੋ। ਸਵਾਸ ਸਵਾਸ ਦੇ ਗੇੜੇ ਜਪ ਲੋ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਦੇ ਕਿਹੜੇ ਵਾਹਿਗੁਰੂ ਅੰਤਰ ਕੀ ਉਤਰੇ ਚਿੰਨ। ਹੁਣ ਸਾਰਿਆਂ ਨੂੰ ਚਿੰਤਾ ਹੀ ਲੱਗੀ ਹੋਈ ਹੈ, ਚਿੰਤਤ ਹੀ ਦਿਸੇ ਸਭ ਕੋਈ, ਮਸਤਕ ਤੇ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਨੇ ਕਿ ਸਾਰੇ ਹੀ ਚਿੰਤਾਵਾਨ ਹਨ। ਚਿੰਤਤ ਹੀ ਦਿਸੈ ਸਭ ਕੋਈ, ਚਿਤ ਏਕ ਤਹੀ ਸੁਖ ਹੋਏ। ਉਹ ਚਿੰਤਾ ਦੀ ਜਗ੍ਹਾ ਚਿੰਤਨ ਕਰੋ, ਚਿੰਤਾ ਛੱਡ ਅਚਿੰਤ ਰਹੋ। ਹੁਣ ਮਨ ਮਨਾਓ ਕਿ ਮਨ ਤੂੰ ਬਥੇਰੀਆਂ ਮਨ ਮਸਤੀਆਂ ਕਰ ਲਈਆਂ, ਹੁਣ ਮਨ ਦੀਆਂ ਮੁਹਾਰਾਂ ਮੋੜੋ, ਇਸ਼ਨਾਨ ਕਰੋ ਅੰਮ੍ਰਿਤ ਵੇਲੇ ਐਸਾ ਕਿ ਇਹ ਤਨ ਤੇ ਮਨ ਦੀ ਪਵਿੱਤਰਤਾ ਹੋ ਜਾਵੇ। ਸੁਰਤ ਸ਼ਬਦ ਮਾਰਗ ਇੱਕ ਪੁਸਤਕ ਹੈ ਜੋ ਮਾਤਾ ਜੀ ਸਤਿਕਾਰਯੋਗ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੀਵਨ ਸਾਥੀ ਮਾਤਾ ਜੀਤੋ ਜੀ, ਉਹਨਾਂ ਨੂੰ ਜੋ ਉਪਦੇਸ਼ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਦਿੱਤਾ ਗੁਰਮਤਿ ਯੋਗ, ਉਹ ਸੱਤ ਸਤਸੰਗ ਦਾ ਸੰਗ੍ਰਹਿ ਹੈ, ਪੁਸਤਕ ਬਣ ਗਈ। ਉਹਦੇ ਵਿੱਚ ਜੁਗਤੀਆਂ ਦੱਸੀਆਂ ਨੇ ਕਿ ਕਿਵੇਂ ਬੜਾ ਸਖੈਨ ਮਾਰਗ ਹੈ, ਔਖਾ ਨਹੀਂ ਇਹ ਨਾਮ ਮਾਰਗ। ਨਾਨਕ ਨਾਮ ਸੁਖਾਲਾ ਕਲ ਯੁਗ, ਨਾਨਕ ਨਾਮ ਸੁਖਾਲਾ, ਨਾਨਕ ਨਾਮ ਸੁਖਾਲਾ ਕਲ ਯੁਗ, ਨਾਨਕ ਨਾਮ ਵਾਹਿਗੁਰੂ, 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 ਵਾਹਿਗੁਰੂ।
ਗੁਰੂ
ਬਹੁਤ ਹੀ ਸੁਖਾਲਾ ਹੈ। ਕੋਈ ਮੰਤਰ ਐਸਾ ਨਹੀਂ ਜਿੰਨਾ ਇੰਨਾ ਇਹ ਸੁਖਾਲਾ। ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਨਿਹਾਲੋ ਨਿਹਾਲ ਕਰਨ ਵਾਲਾ ਸਾਰੇ ਦੁੱਖ ਸਾਰੇ ਰੋਗ ਦੂਰ ਕਰਨ ਵਾਲਾ। ਸਵਾਸ ਦੇ ਉੱਤੇ ਆ ਜਾਂਦਾ, ਬੈਲੈਂਸ ਬਣ ਜਾਂਦਾ ਹੈ ਅਤੇ ਇਸੀ ਅਵਸਥਾ ਉਹ ਗੁਰਸਿੱਖ ਦੀ, ਕਿਉਂਕਿ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ 'ਤੇ ਆਵੇ। ਬਾਣੀ ਪੜ੍ਹਨੀ ਵੀ ਬਹੁਤ ਜ਼ਰੂਰੀ ਹੈ। ਬਾਣੀ ਦਾ ਸਮਾਂ ਹੈ ਪਹਿਲਾਂ ਅਭਿਆਸ ਕਰੇ ਗੁਰਮੰਤਰ ਦਾ, ਬਾਅਦ ਦੇ ਵਿੱਚ ਦਿਨ ਚੜ੍ਹ ਗਿਆ ਸੁਰਤ ਬਾਹਰ ਨੂੰ ਆਉਂਦੀ ਬਾਣੀ ਨਾਲ ਜੋੜ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਇਸ ਤਰ੍ਹਾਂ ਦੇ ਨਾਲ ਕਰੇ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਉਹ ਸਾਸ ਸਾਸ ਜਿਹੜਾ ਨਾਮ ਜਪਦਾ ਹੈ ਉਹ ਗੁਰਸਿੱਖ ਗੁਰੂ ਦੇ ਮਨ ਨੂੰ ਭਾਉਂਦਾ ਹੈ। ਅਵਸਥਾ ਕਿੰਨੀ ਹੈ, ਜਿੰਨਾ ਸਾਸ ਗਰਾਸ ਨ ਵਿਸਰ, ਹਰ ਨਾਮ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ। ਐਸੀ ਅਵਸਥਾ ਦਾ ਨਾਮ ਹੈ ਇਹ, ਅਤੇ ਐਸੀ ਹੈ ਸਤਸੰਗ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਜਦੋਂ ਅੰਦਰ ਨੂੰ ਹੁਣ ਇੱਥੇ ਅੰਮ੍ਰਿਤ ਵੇਲੇ ਆ ਕੇ ਬੈਠ ਜਾਂਦੇ ਹਨ ਯੋਗੀਆਂ ਵਾਂਗ ਸਿੱਧੇ ਬੈਠ ਕੇ, ਜਿੰਨੇ 90 ਡਿਗਰੀ 'ਤੇ ਸਰੀਰ ਨੂੰ ਰੱਖੀਏ, ਆਹ ਜਿਹੜੀ ਗ੍ਰੈਵਿਟੀ ਧਰਤੀ ਦੀ ਖਿੱਚ ਪਾਉਂਦੀ ਹੈ, ਇਹ ਖਿੱਚਦੀ ਨਹੀਂ, ਫਿਰ ਐਨਰਜੀ ਫਲੋ ਕਰਦੀ ਹੈ। ਮੂਲ ਧਾਰ ਚੱਕਰ ਤੋਂ ਸ਼ੁਰੂ ਕਰਾਉਂਦੇ, ਪਰ ਹੁਣ ਨਹੀਂ ਸਮਾਂ। ਹੁਣ ਤਾਂ ਆਗਿਆ ਚੱਕਰ ਨੱਕ ਅੱਖ ਦੀ ਜਿੱਥੇ ਜੜ ਹੈ, ਇੱਥੋਂ ਇਹ ਸਫ਼ਰ ਸ਼ੁਰੂ ਮਹਾਂਪੁਰਸ਼ ਕਰਾਉਂਦੇ ਨੇ ਕਿ ਤੁਸੀਂ ਇਸ ਤਰ੍ਹਾਂ ਦੇ ਨਾਲ ਸ਼ੁਰੂ ਕਰੋ, ਅਤੇ ਇਹ ਅੱਗੇ ਫਿਰ ਜਿਹੜਾ ਸੀਕਰਟ ਪਾਥ, ਕਿਉਂਕਿ ਜਿਹੜੀ ਸੁਰਤ ਹੈ ਹੁਣ ਸਵਾਸ ਦੀ ਮਦਦ ਲਈ, ਪ੍ਰਾਣ ਦੀ ਮਦਦ ਲਈ, ਮਨ ਨੇ ਦੌੜਨਾ ਹੀ ਨਹੀਂ, ਮਨ ਦੀ ਸਵਾਰੀ ਹੈ ਸਾਹ, ਅਤੇ ਇਹਦੇ ਨਾਲ ਸੁਰਤ ਨੂੰ ਸ਼ਬਦ ਦੇ ਨਾਲ ਜੋੜਨਾ ਹੈ। ਸੁਰਤ ਜਿੱਧਰ ਸ਼ਬਦ ਹੈ ਧੁਨ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਅਤੇ ਗੁਰਮੂਰਤ ਗੁਰ ਸ਼ਬਦ ਹੈ। ਕਹਿੰਦੇ ਇਹ ਫਿਰ ਕਰੋ, ਧਰੀਏ ਮਨ ਮੈਂ ਧਿਆਨ ਗੁਰਾਂ ਦੀ ਮੂਰਤ ਨਾ, ਧਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਨਾ, ਮਨ ਵਿੱਚ ਧਿਆਨ ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਦਰ ਮਨ ਮਨ, ਵਾਹਿਗੁਰੂ ਗੁਰੂ ਵਾਹਿਗੁਰੂ 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 ਗੁਰੂ ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰਮੂਰਤ ਗੁਰ ਸ਼ਬਦ ਹੈ। ਇਹ ਐਸੀ ਅਵਸਥਾ ਹੈ ਕਿ ਉਹ ਸ਼ਬਦ ਹੈ ਧੁਨਕਾਰ, ਅਤੇ ਉਹ ਧੁਨ ਜਿੱਧਰੋਂ ਆਉਂਦੀ ਸੁਰਤ ਉਸ ਪਾਸੇ ਵੱਲ ਨੂੰ ਜਾਂਦੀ ਹੈ। ਪ੍ਰਾਣ ਦੀ ਮਦਦ ਲੈ ਲਈ ਜਾਵੇ, ਸੁਰਤ ਨੂੰ ਸ਼ਬਦ ਨਾਲ ਜੋੜ ਲਿਆ ਜਾਵੇ, ਇਸ ਤਰ੍ਹਾਂ ਇਹ ਮੰਜ਼ਿਲ ਤੈਅ ਹੁੰਦੀ ਹੈ। ਨਾਨਕ ਨਾਮ ਵਿਖਾਣੇ ਦੇ, ਨਾਨਕ ਨਾਮ ਵਿਖਾਣੇ ਦੇ, ਨਾਨਕ ਨਾਮ ਵਿਖਾਣੇ ਦੇ।
ਸ਼ਬਦ ਪਾਪ ਸਾਗਰ ਤਰੀਏ ਸ਼ਬਦ ਪਾਪ ਸਾਗਰ ਤਰੀਏ ਵਾਹਿਗੁਰੂ 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 ਜੈਸੇ ਚਲਮ ਹੈ ਕਮਲ ਨਿਰਾਲਮ ਮੁਰਕਾਈ ਨੈਣ ਹੁਰਤ ਸ਼ਬਦ ਸੁਰਤ ਸ਼ਬਦ ਭਾਵ ਸਾਗਰ ਤਰੀਆਂ ਨਾਨਕ ਨਾਮ ਵਖਣ
ਹੁਣ ਤੁਸੀਂ ਸਾਰੇ ਅਵਿਆਸੀ ਪੁਰਸ਼ੋਂ ਮਹਾਂਪੁਰਸ਼ੀਓ ਧੰਨ ਹੋ ਜਿਹੜੇ ਇਸ ਤਰ੍ਹਾਂ ਦੇ ਨਾਲ ਇਸ ਵਾਤਾਵਰਨ 'ਚ ਇਸ ਦੇਸ਼ 'ਚ ਜਿੱਥੇ ਕਿ ਪਦਾਰਥ ਦਾ ਜ਼ੋਰ ਇੰਨਾ ਅਵਿਆਸੀ ਪੁਰਸ਼ ਅੰਮ੍ਰਿਤ ਵੇਲੇ ਹਰ ਐਤਵਾਰ ਇੱਥੇ ਇਕੱਠੇ ਹੁੰਦੇ ਨੇ ਇਸ ਅਸਥਾਨ ਦੀ ਹੁਣ ਵਾਈਬ੍ਰੇਸ਼ਨ ਹੈ ਐਸੀਆਂ ਵੇਵਸ ਹਨ ਐਸਾ ਔਰਾ ਹੈ ਕਿ ਖਿੱਚ ਪਾਉਂਦਾ ਹੈ ਸੋ ਤੁਸੀਂ ਬਹੁਤ ਪਿਆਰ ਦਾ ਸਬੂਤ ਦਿੱਤਾ ਕਿੰਨਾ ਲੰਬਾ ਸਮਾਂ ਬੈਠੇ ਅਭਿਆਸ ਹੀ ਹੈ ਤਾਂ ਹੀ ਬੈਠ ਸਕਦੇ ਹੋ ਫਿਰ ਪਿੰਨ ਡਰੋਪ ਸਾਈਲੈਂਸ ਕਿਸੇ ਬੱਚੇ ਦੀ ਸਾਹ ਤੱਕ ਦੀ ਵੀ ਆਵਾਜ਼ ਨਹੀਂ ਕਿੰਨੀ ਸ਼ਾਂਤੀ ਹੈ ਸੋ ਐਸੇ ਇਹ ਸ਼ਾਂਤੀ ਹੈ ਨਾਮ ਦੇ ਵਿੱਚ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਧ ਮਨ ਧੀਰੇ ਇਸ ਕਰਕੇ ਨਾਮ ਨਾਲ ਜੁੜੀਏ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੇ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ ਰਾਮ ਹਰ ਜਨ ਕੈ ਹੋਂ ਬਲ ਜਾਈ ਕੇਸਾਂ ਕਾ ਕਰ ਚਵਰ ਢਲਾਵਾਂ ਚਰਨ ਧੂੜ ਮੁਖ ਲਾਈ ਐਸੀ ਧੂੜ ਜਿਹੜੀ ਚਰਨ ਧੂੜ ਹੈ ਇੱਕ ਮੁੱਖ ਧੂੜ ਹੁਣ ਜਿਹੜੀ ਮੁੱਖ ਧੂੜ ਹੈ ਉਹ ਗੁਰਬਾਣੀ ਇੱਥੇ ਅਖੰਡ ਪਾਠ ਹੋਇਆ ਉਹਦੇ ਵਿੱਚ ਜਿਹੜਾ ਇਸ਼ਨਾਨ ਕਿਉਂਕਿ ਬਾਣੀ ਉਚਰੈ ਸਾਧ ਜਨ ਅਮੀਓ ਚੱਲੈ ਝਰਨੇ ਇਹ ਬਾਣੀ ਮਹਾਂਪੁਰਖਨ ਕੀ ਮਨੈ ਉਤਾਰਨ ਮਾਨ ਕੋ ਐਸੀ ਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਸੋ ਐਸੇ ਅਸਥਾਨ 'ਤੇ ਆ ਕੇ ਤੁਸੀਂ ਸਾਰਿਆਂ ਨੇ ਬਹੁਤ ਹੀ ਸਮਾਂ ਦਾਨ ਕੀਤਾ ਕਿਉਂਕਿ ਸਮਾਂ ਦੇ ਦਾਨ ਕਰਨ ਦੇ ਨਾਲ ਹੀ ਸਮਾਧਾਨ ਜੁਗਤ ਮਿਲ ਜਾਂਦੀ ਹੈ ਸੋ ਇਹ ਜ਼ਰੂਰ ਕਰਿਓ ਇੱਕ ਇਹ ਲੈਸਨ ਹੁੰਦਾ ਹੈ ਕਿਉਂ ਕਿਹਾ ਜਾਂਦਾ ਵਾਰ ਵਾਰ ਹੁਣ ਇੱਥੇ ਤੁਸੀਂ ਸਤਸੰਗ 'ਚ ਆਓ ਕਿੰਨੇ ਦੁੱਖ ਨੇ ਰੋਗ ਨੇ ਇਹ ਸਾਰੇ ਹੀ ਦੂਰ ਹੋ ਜਾਣਗੇ ਕਿਉਂਕਿ ਸੰਤ ਸੰਗ ਅੰਤਰ ਪ੍ਰਵਜਿਠਾ ਅੰਦਰਲੀ ਰਿਸਰਚ ਸ਼ੁਰੂ ਹੋ ਗਈ ਅੰਦਰ ਜਾਣ ਦਾ ਅਭਿਆਸ ਹੋ ਗਿਆ ਅੰਦਰ ਇਹ ਵਸਤੂ ਪਈ ਹੈ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਇਹਦੀ ਕੀਮਤ ਨਹੀਂ ਕੋਈ ਜਾਣਦਾ ਸਾਨੂੰ ਆਪੋ ਆਪਣੇ ਜਿਹੜੇ ਸਪੈਸ਼ਲਿਸਟ ਨੇ ਹਰ ਫੀਲਡ ਦੇ ਉਹਨਾਂ ਨੂੰ ਪਤਾ ਕਿ ਆਹਦਾ ਆਹ ਕੀਮਤ ਹੈ ਪਰ ਨਾਮ ਦੀ ਇਹ ਤਾਂ ਨਾਮ ਦੀ ਮਹਿਮਾ ਜਿਹੜੀ ਹੈ ਇਹ ਸਾਧੂਆਂ ਦੇ ਹਿਰਦੇ ਦੇ ਵਿੱਚ ਵਸਦੀ ਹੈ ਅਤੇ ਇਹ ਸਤਸੰਗ ਦੇ ਵਿੱਚ ਉਹ ਸਾਧੂਆਂ ਦੀ ਮਹਿਮਾ ਹੀ ਹੈ, ਨਾਮ ਦੀ ਉਹ ਮਹਿਮਾ ਹੈ ਕਿ ਉਹ ਮਹਿਮਾ ਦੇ ਨਾਲ ਕਿੱਡੇ ਕਿੱਡਿਆਂ ਦਾ ਭਲਾ ਹੋ ਗਿਆ। ਸੋ ਆਓ ਸਾਧ ਸੰਗਤ ਜੀ, ਇਹਦੇ ਵਿੱਚ ਹੀ ਸਾਡਾ ਭਲਾ ਹੈ। ਭਲਾ ਤਾਂ ਹਰ ਕੋਈ ਚਾਹੁੰਦਾ, ਆਪਾਂ ਅਰਦਾਸ ਵੀ ਕਰਦੇ ਸਰਬੱਤ ਦਾ ਭਲਾ, ਪਰ ਇਹ ਭਲਾ ਤਾਂ ਹੈ, ਭਲਾ ਭਲਾ ਸਭ ਆਖੀਏ ਜੇ ਵਿੱਚ ਰੂਪਾ ਹੋਏ। ਇਸ ਕਰਕੇ ਨਾਮ 'ਚ ਸਥਿਤੀ ਹੋਵੇ, ਨਾਮ ਦੇ ਵਿੱਚ ਉਹ ਸਥਿਤੀ ਹੋ ਗਈ, ਫਿਰ ਸਾਡਾ ਇਹ ਆਵਾਗਮਨ ਸਾਰੇ ਦੁੱਖ ਰੋਗ ਦੂਰ ਹੋ ਜਾਣਗੇ। ਸੋ ਇਸ ਤਰ੍ਹਾਂ ਦੇ ਨਾਲ ਇਹ ਬੇਨਤੀ ਹੈ ਹੁਣ, ਕਿਉਂਕਿ ਇੱਕ ਤਾਂ ਹੁੰਦਾ ਹੈ ਪਾਤਸ਼ਾਹ ਜੀ ਨੇ ਬੜੇ ਪਿਆਰ ਨਾਲ ਕਿੰਨਾ ਉਪਦੇਸ਼ ਆਉਂਦਾ ਹੈ, ਇੱਕ ਬੇਨਤੀ ਵੀ ਕਰ ਰਹੇ ਨੇ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ ਇਹਾ ਖਾਟ, ਚਲੋ ਹਰ ਲਾਹਾ ਆਗੇ ਵਸਨ ਸਹੇਲਾ। ਇੱਥੇ ਤੁਸੀਂ ਲੋਕ 'ਚ ਵੀ ਸੁਖੀ, ਅਤੇ ਜਦੋਂ ਇੱਥੋਂ ਜਾਓ ਫਿਰ ਇਹ ਨਹੀਂ ਕਿ ਕੋਈ ਰੇਰੇ ਦਰਗਹਿ ਕਹਿ ਨਾ ਕਹੋ, ਆਓ ਬੈਠ ਆਦਰ ਸੁਭ ਦੇਉ, ਸੁਭ ਆਦਰ ਚੰਗਾ ਆਦਰ ਮਿਲੇਗਾ। ਸੋ ਬਹੁਤ ਹੀ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਇੰਨਾ ਸਮਾਂ ਬੈਠ ਕੇ ਇੰਨੇ ਪਿਆਰ ਨਾਲ ਸਤਸੰਗ ਕੀਤਾ। ਸਾਰੇ ਇਸ ਤਰ੍ਹਾਂ ਦੇ ਨਾਲ ਜੁੜਦੇ ਰਹੋ, ਇਹ ਬੇਨਤੀ ਹੈ, ਕਿਉਂਕਿ ਸਮਾਂ ਨਹੀਂ, ਸਮਾਂ ਤਾਂ ਲੰਘ ਜਾਂਦਾ। 20 ਸਾਲ ਇੱਥੇ ਸਤਸੰਗ ਹੁੰਦੇ ਹੋ ਗਏ, ਸਮਾਂ ਕਿੰਨੀ ਸਪੀਡ ਨਾਲ ਚਲਾ ਗਿਆ, ਬੱਚੇ ਵੀ ਜਵਾਨ ਹੋ ਗਏ, ਪਰ ਇਹ ਸੰਸਕਾਰ ਜਿਨ੍ਹਾਂ ਨੂੰ ਬਚਪਨ ਤੋਂ ਹੀ ਮਿਲ ਜਾਣ, ਇਹ ਅੰਤਮ ਸੰਸਕਾਰ ਵੀ ਐਸਾ ਹੋ ਜਾਂਦਾ ਹੈ ਕਿ ਉਸ ਸਮੇਂ ਵੀ ਇਹ ਗੁਰੂ ਦਾ ਨਾਮ ਹੀ ਮੁੱਖ ਤੋਂ ਸਵਾਸ ਦੇ ਉੱਤੇ ਨਿਕਲੇਗਾ, ਅਤੇ ਗੁਰੂ ਦੇ ਲੋਕ ਨੂੰ ਜਾਵਾਂਗੇ। ਮਸਾਲਾਂ ਹਨ ਹੁਣ ਬਾਬਾ ਜੀ, ਬਾਬਾ ਸਤਨਾਮ ਸਿੰਘ ਦੇ ਪਿਤਾ ਜੀ, ਉਹਨਾਂ ਦੀ ਭਾਵਨਾ ਸ਼ਰਧਾ ਹੈ, ਉਹ ਹੁਣ ਮੌਤ ਆਈ, ਮੌਤ ਤੋਂ ਪਹਿਲਾਂ ਹੁਣ ਜਿਸ ਮਰਨੇ 'ਤੇ ਜੱਗ ਡਰੇ, ਸਾਰੇ ਡਰਦੇ ਨੇ, ਉਹਨਾਂ ਨੂੰ ਇਹ ਪੁੱਛਦੇ ਕਿ ਇਹ ਹੁਣ ਤੁਹਾਨੂੰ ਕਿਵੇਂ ਲੱਗਦਾ, 88 ਸਾਲ ਦੀ ਉਮਰ ਸੀ, ਚਲੋ ਜਾਣਾ ਤਾਂ ਇੱਕ ਹੈ ਤਾਂ ਕੁਦਰਤੀ ਸੀ ਇਹ। ਉਹ ਕਹਿੰਦੇ ਜੇ ਹੁਣ ਇਹ ਤੋਂ ਡਰੀਏ ਫਿਰ ਕੀ ਨਾ ਆਊ, ਬੜਾ ਉਹਨਾਂ ਦਾ ਵਿਸ਼ਵਾਸ ਮਹਾਂਪੁਰਸ਼ਾਂ 'ਤੇ, ਧੰਨ ਗੁਰੂ ਨਾਨਕ ਪਾਤਸ਼ਾਹ ਜੀ 'ਤੇ। ਉਹ ਐਸਾ ਸਮਾਂ ਹੁਣ ਜਦੋਂ ਉੱਥੇ ਜਾਣਾ ਸੀ, ਸਾਲ ਬਾਅਦ ਜਾਂਦੇ ਹੀ ਸੀ, ਇਹਨਾਂ ਨੂੰ ਵੀ ਪ੍ਰੇਰ ਕੇ ਲੈ ਕੇ ਜਾਂਦੇ, ਇੱਥੇ ਵੀ ਸਤਸੰਗ ਦੇ ਵਿੱਚ ਜੇ ਨਾ ਕੋਈ ਆਉਂਦਾ ਉਹਦੇ ਘਰ ਪਹੁੰਚ ਜਾਂਦੇ ਕਿ ਤੂੰ ਆਇਆ ਕਿਉਂ ਨਹੀਂ। ਇਹ ਸੀ ਉਹਨਾਂ ਦੇ ਅੰਦਰ ਪਰਉਪਕਾਰ ਦੀ ਭਾਵਨਾ। ਅਤੇ ਫਿਰ ਆਖਰ ਸਮਾਂ ਕਿੰਨਾ ਉਹਨਾਂ ਦਾ ਦਲੇਰੀ, ਦੂਜਿਆਂ ਵਾਸਤੇ ਵੀ ਮਿਸਾਲ ਹੈ ਕਿ ਉਹ ਜਦੋਂ ਤੁਸੀਂ ਸਤਸੰਗ ਨਾਲ ਜੁੜੇ ਹੋਵੋਗੇ, ਆਖਰੀ ਸਮਾਂ ਵੀ ਹੁਣ ਜੇ ਕਿੰਨੇ ਡਾਕਟਰ ਕਹਿ ਰਹੇ ਸੀ ਕਿ ਜਿਹੜੀ ਇਹ ਅੰਦਰ ਹੈ ਬੋਨ ਮੈਰੋ, ਇਹ ਨਹੀਂ ਹੁਣ ਬਣਦਾ ਅੰਦਰ ਖੂਨ, ਐਸਾ ਸੀ ਕਿ ਉਹਨਾਂ ਨੂੰ ਵਾਰ ਵਾਰ ਖੂਨ ਚੜ੍ਹਾਉਣਾ ਪੈਂਦਾ, ਪਰ ਫਿਰ ਵੀ ਬਲੀਡਿੰਗ ਹੋਵੇ ਜਾਂ ਕੁਝ ਵੀ, ਉਹਨਾਂ ਨੇ ਪਰਵਾਹ ਨਹੀਂ ਕੀਤੀ, ਰਤਵਾੜਾ ਸਾਹਿਬ ਗਏ, ਮਹੀਨਾ ਕੁ ਬਾਅਦ ਇੱਥੇ ਆ ਕੇ ਸਰੀਰ ਦਾ ਤਿਆਗ ਕਰ ਦਿੱਤਾ। ਸੋ ਐਸਾ ਇਹ ਹੈ ਕਿ ਆਖਰੀ ਸਮਾਂ ਵੀ ਉਹ ਬਹੁਤ ਸੁਖੈਨ ਢੰਗ ਦੇ ਨਾਲ ਆਉਂਦਾ ਹੈ ਜਦੋਂ ਸਤਸੰਗ 'ਚ ਇਹ ਯੁਗਤੀ ਮਿਲ ਜਾਂਦੀ ਹੈ ਆਖਰੀ ਸਮੇਂ 'ਤੇ। ਫਿਰ ਕਹਿੰਦੇ ਬਾਕੀ ਡਿਊਟੀ ਤਾਂ ਉਹਦੀ ਸਤਿਗੁਰ ਦੀ ਹੈ, ਅਸੀਂ ਉਹ ਫਲ ਵੱਲ ਬਹੁਤਾ ਵੇਖਦੇ ਹਾਂ ਕਿ ਮੈਂ ਇੰਨੇ ਦਿਨ ਤੋਂ ਸਤਸੰਗ ਕਰਿਆ, ਆਹ ਪਾਠ ਕਰਿਆ, ਆਹ ਨਾਮ ਜਪਿਆ, ਬਣਿਆ ਕੁਛ ਨਹੀਂ, ਬਣਨਾ ਤਾਂ ਹੈ ਹੀ ਨਹੀਂ, ਰਾਹ ਤਾਂ ਮਿਟਣ ਦਾ ਰਾਹ ਹੈ, ਇਹਦਾ ਫਲ ਨਹੀਂ ਵੇਖਣਾ ਹੁੰਦਾ। ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ, ਬੀਜ ਬੀਜਣਾ ਹੈ, ਫਲ ਪਰਮੇਸ਼ਰ ਦਾ ਕੰਮ ਹੈ। ਆ ਜੋ ਤੁਸੀਂ ਹੁਣ ਇੱਥੇ ਕਰਦੇ ਹੋ, ਤੋ ਕਿਰਤ ਕਰਦੇ ਹੋ, ਕਿੰਨਾ ਫਲ ਮਿਲਦਾ, ਇਹ ਤਾਂ ਐਸਾ ਹੈ ਕਿ ਹੁਣ ਕਲਯੁੱਗ ਦਾ ਸਮਾਂ ਹੈ, ਇਸ ਸਮੇਂ ਦੇ ਵਿੱਚ ਤੁਸੀਂ ਆਹੀ ਕੰਮ ਕਰ ਲਓ, ਇਹ ਸਮਾਂ ਬਾਕੀ ਹੁਣ ਰੁੱਤ ਨਹੀਂ। ਅਵ ਕੱਲੂ ਆਇਓ ਇੱਕ ਨਾਮ ਬੋਵੋ ਬੋਵੋ, ਅਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ, ਆਹੀ ਕਰਿਆ ਕਰੋ, ਇਹ ਲੈਸਨ ਲੈ ਕੇ ਜਾਇਓ। ਆ ਹਰ ਐਤਵਾਰ ਐਸੇ ਕਰਕੇ ਲੈਸਨ ਰਿਪੀਟ ਕਰਦੇ ਹਾਂ, ਹੁਣ ਆ ਸਮਾਂ ਹੈ। ਇੱਕ ਨਾਮ ਬੀਜ ਲੋ, ਨਾਮ ਬੀਜ ਲੋ, ਨਾਮ ਬੀਜ ਲੋ,
ਵਾਹਿਗੁਰੂ 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 ਵਾਹਿਗੁਰੂ
ਅਸੀਂ ਇਹ ਤਜਰਬਾ ਕਰਕੇ ਦੇਖਿਆ, ਐਵੇਂ ਤਾਂ ਕਿਹਾ ਨਹੀਂ ਜਾਂਦਾ ਜੇ ਐਵੇਂ ਬਿਨਾਂ ਟਾਰਗੇਟ ਤੋਂ ਗੱਲ ਕਰੀ ਜਾਓ। ਉੱਥੇ ਸਾਡੇ ਅਸਥਾਨ ਨੇ ਨਿਰਮਲ ਡੇਰਾ ਧੰਨ ਧੰਨ ਬਾਬਾ ਖੁਦਾਸ ਸਿੰਘ ਜੀ ਮਹਾਰਾਜ ਨਿਰਮਲੇ ਸਾਧੂਆਂ ਦਾ ਬੜੀ ਇਕਾਂਤ ਸਥਾਨ, ਉੱਥੇ ਰਹਿਣ ਸਵਾਈ ਕੀਰਤਨ ਹੁੰਦਾ ਹੈ, ਚੰਦਰਮਾ ਦੀਆਂ ਰਿਸ਼ਮਾਂ ਹੁੰਦੀਆਂ ਨੇ ਅਤੇ ਕੀਰਤਨ 'ਚ ਫਿਰ ਉੱਥੇ ਐਸਾ ਰਸ ਹੈ, ਮੰਤਰ ਚਿਕਿਤਸਾ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਕੀ ਐਸਾ ਹੈ ਕਿ ਅਸਾਧ ਰੋਗ ਰੁਕ ਗਏ ਜਿਹੜੇ ਵੱਡੇ ਵੱਡੇ ਸੀ, ਕਈਆਂ ਦਾ ਟਿਊਮਰ ਸੀ ਬਹੁਤ ਵੱਡਾ, ਮਸਾਲਾਂ ਨੇ ਪ੍ਰਤੱਖ ਉੱਥੇ ਹੀ ਰੁਕ ਗਿਆ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਮੰਤਰ ਚਿਕਿਤਸਾ ਹੈ, ਇਸ ਨੂੰ ਵੀ ਅਪਣਾਓ। ਚਲੋ ਠੀਕ ਹੈ, ਬਾਕੀ ਤਾਂ ਤੁਸੀਂ ਕਰਦੇ ਹੋ, ਉਹਨਾਂ ਨੂੰ ਰੋਕਦੇ ਨਹੀਂ, ਇਹਨਾਂ ਦਾ ਕੰਬੀਨੇਸ਼ਨ ਹੈ, ਔਖਦ ਆਏ ਰਾਸ ਵਿੱਚ ਆਪ ਖਲੋਇਆ, ਉਹ ਦਵਾਈ ਵੀ ਫਿਰ ਰਾਸ ਆ ਜਾਂਦੀ ਹੈ। ਅਤੇ ਫਿਰ ਜਿਹੜੀ ਇਹ ਬਾਤ ਹੈ, ਜੋ ਬਾਤ ਦਵਾ ਨਾ ਕਰ ਸਕੇ, ਸੋ ਬਾਤ ਦੁਆ ਸੇ ਹੋਤੀ ਹੈ, ਕਾਮਲ ਮੁਰਸ਼ਦ ਮਿਲ ਜਾਏ ਤੋ ਬਾਤ ਖੁਦਾ ਸੇ ਹੋਤੀ ਹੈ। ਹੁਣ ਆਪਾਂ ਅਰਦਾਸ ਕਰਨੀ ਹੈ ਇੱਥੇ, ਅਰਦਾਸ ਦੇ ਵਿੱਚ, ਕਿਉਂਕਿ ਅਰਦਾਸ ਤਾਂ ਉਹ ਮਨਜ਼ੂਰ ਹੁੰਦੀ ਜਿਹੜੀ ਦਿਲ ਤੋਂ ਕੀਤੀ ਜਾਵੇ, ਤੁਹਾਡੀਆਂ ਮਨੋਕਾਮਨਾਵਾਂ ਹਨ, ਭਾਵਨਾਵਾਂ ਹਨ, ਉਹ ਸਤਿਗੁਰੂ ਜ਼ਰੂਰ ਪੂਰੀਆਂ ਕਰਨਗੇ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਸੁਣੀ ਜਾਂਦੀ ਹੈ। ਸੋ ਅੱਗੇ ਕੰਮ ਫਿਰ ਜਿਹੜਾ ਹੈ ਜਦੋਂ ਅਸੀਂ ਇਹ ਕਰਾਂਗੇ, ਸਤਿਗੁਰ ਸੱਚੇ ਪਾਤਸ਼ਾਹ ਜੀ ਆਪੇ ਹੀ ਫਿਰ ਛੜਾ ਲੈਣਗੇ। ਆਓ ਇਹ ਕਰਕੇ ਫਿਰ ਅਰਦਾਸ ਕਰੀਏ, ਸਾਰੇ ਬੋਲਿਓ, ਕਿਉਂਕਿ ਇੱਕ ਲੈਸਨ ਹੀ ਹੁੰਦਾ ਹੈ, ਵਾਰ ਵਾਰ ਰੈਪੀਟੇਸ਼ਨ ਕਿਉਂ ਕਰੀ ਜਾਂਦੀ ਹੈ, ਇਹ ਸਿੱਧੀ ਆ ਜਾਂਦੀ ਹੈ, ਉਹ ਸ਼ਬਦ ਮੰਤਰ ਉਹ ਸਿੱਧ ਹੋ ਜਾਂਦਾ ਹੈ। ਇਸ ਕਰਕੇ ਆਮ ਇਨਸਾਨ ਨੂੰ ਭੁੱਲ ਪੈ ਜਾਂਦੀ ਹੈ, ਇੱਥੇ ਤਾਂ ਭੁੱਲੇ ਜਗ੍ਹਾ ਜਗ੍ਹਾ 'ਤੇ ਹੀ ਹੈ, ਬਹੁਤ ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੇ ਭਉ ਦੂਜਾ ਲਾਇਆ। ਪਰ ਐਸੇ ਗੁਰਮੁਖਾਂ ਦੀ ਸੰਗਤ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ, ਮਿੱਤਰ ਅਸਾਡੜੇ ਸਹੀ, ਹੋਂ ਢੰਡੇਂਦੀ ਜੱਗ ਸਵਾਇਆ, ਜਨ ਨਾਨਕ ਵਿਰਲੇ ਕਈ। ਸੋ ਆਓ ਸਾਧ ਸੰਗਤ ਜੀ, ਆ ਕਰਕੇ ਫਿਰ ਅਭਿਆਸ ਕਰਕੇ ਸਵਾਸ ਦੇ ਰਾਹੀਂ, ਇਹ ਹਰ ਐਤਵਾਰ ਇੱਥੇ ਹੁੰਦਾ, ਕੋਸ਼ਿਸ਼ ਕਰਿਆ ਕਰੋ। ਅੱਜ ਸਾਰੇ ਦੁਖੀ ਨੇ, ਵਾਰ ਵਾਰ ਦੱਸਦੇ ਨੇ ਮੈਨੂੰ ਆਹ ਦੁੱਖ ਹੈ, ਕੋਈ ਦੱਸਦਾ ਮੈਨੂੰ ਆਹ ਰੋਗ ਹੈ, ਪਰ ਕੋਈ ਔਖਾ ਨਹੀਂ। ਹੋਲੀ ਡੇ ਬੜਾ ਹੋਲੀ ਪਵਿੱਤਰ ਨੂੰ ਹੀ ਕਹਿੰਦੇ ਦਿਨ, ਛੁੱਟੀ ਦਾ ਦਿਨ, ਉਦਣ ਤੁਸੀਂ ਇੱਥੇ ਆ ਕੇ ਇਹ ਇੰਨਾ ਕੀ ਅਭਿਆਸ ਕਰ ਲਓ ਥੋੜ੍ਹਾ ਜਿਹਾ ਸਮਾਂ, ਉਹ ਫਿਰ ਤੁਹਾਨੂੰ ਵਾਰ ਵਾਰ ਪ੍ਰੇਰਿਤ ਕਰੇਗਾ। ਜਦੋਂ ਤੁਸੀਂ ਕਿਤੇ ਵੀ ਹੋਵੋਗੇ, ਸਮੇਂ ਦੇ ਵਿੱਚ ਗੈਪ ਮਿਲ ਗਿਆ, ਉਸ ਸਮੇਂ ਵੀ ਰਿਲੈਕਸ ਹੋ ਜਾਓਗੇ, ਧੁਨ ਗੂੰਜਦੀ ਰਹੂਗੀ, ਉੱਠਤ ਬੈਠਤ ਸੋਭਤ ਨਾਮ, ਕਹੋ ਨਾਨਕ ਜਾਣ ਕੇ ਸਦਕਾਮ। ਸੋ ਆਓ ਇਹ ਕਰਕੇ ਫਿਰ ਅਰਦਾਸ ਵਿੱਚ ਜੁੜੀਏ। ਸਾਸ ਆਸ ਦੇ ਗੇੜੇ ਜਪ ਲੋ ਵਾਹਿਗੁਰੂ, ਸੁਹਾਸ ਦੇ ਗੇੜੇ ਲੋ ਵਾਹਿਗੁਰੂ, ਵਾਹੇ ਹੁਣ ਚੁੱਪ ਕਰਕੇ ਅੰਦਰ ਇਹਨੂੰ ਸੁਣਨ ਦਾ ਯਤਨ ਕਰੋ, ਫਿਰ ਅਰਦਾਸ ਵਿੱਚ ਜੁੜੀਏ।